ਦੁਏਰਾ ਪਈ ਪ੍ਰਾਤ ਉਤ ਬਿਪਰ ਨੇ ਹਰ ਗੋਬਿੰਦ ਲੇ ਗੋਦ ਇਤ ਉਤ ਲਗਿਓ ਖਿਲਾਮ ਨੇ ਗੰਗਾ ਦਿਖਤ ਪਰਮੋਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ, ਸਾਧ ਸੰਗਤ, ਪਤਿਤ ਪਾਵਨ, ਭਗਤ ਵਛਲ, ਕਿਰਪਾ ਨਿਧਾਨ, ਅਨਾਥ ਨਾਥ, ਜਗਤ ਗੁਰੂ, ਦਸੋਂ ਪਾਤਸ਼ਾਹਾਂ ਦੇ ਆਤਮਕ ਸਰੂਪ, ਜਾਗਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰਦੇਵ ਜੀ ਦੇ ਪਵਿੱਤਰ ਪਾਵਨ ਚਰਨਾ ਕਮਲਾਂ ਚ, ਸੰਧਿਆ ਸਮੇਂ ਦੇ ਸਜੇ ਦੀਵਾਨਾਂ ਚ ਨਿਤਾ ਪ੍ਰਤੀ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਦਿਆਲੂ ਕਿਰਪਾਲੂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਬਾਲ ਲੀਲਾ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਸਤਿਗੁਰਾਂ ਦਾ ਸੁਜਸ ਐਸ਼ਵਰਜ ਪ੍ਰਤਾਪ ਵੇਖ ਕੇ ਬਾਬਾ ਪ੍ਰਿਥੀ ਚੰਦ ਤੇ ਬੀਬੀ ਕਰਮੋ ਦੋਵੇਂ ਦੁਖੀ ਹਨ। ਬਾਬਾ ਪ੍ਰਿਥੀ ਚੰਦ ਕਰਮੋ ਨੂੰ ਧੀਰਜ ਦਿੰਦਿਆਂ ਹੌਸਲਾ ਦਿੰਦਿਆਂ ਕਹਿੰਦੇ ਨੇ, ਤੂੰ ਚਿੰਤਾ ਨਾ ਕਰ, ਹੁਣ ਮੈਂ ਇੱਕ ਐਸਾ ਉਪਾਅ ਕੀਤਾ ਹੈ, ਐਸੀ ਜੁਗਤੀ ਐਸੀ ਕਲਾ ਬਣਾਈ ਹੈ ਕਿ ਜਿਸ ਨਾਲ ਨਿਸ਼ਚੈ ਮਿਤ ਕੇ ਸ੍ਰੀ ਹਰਗੋਬਿੰਦ ਸਾਹਿਬ ਦੀ ਮੌਤ ਹੋ ਜਾਏਗੀ ਔਰ ਆਪਣਾ ਇਹ ਦੁੱਖ ਸਦਾ ਵਾਸਤੇ ਦੂਰ ਹੋ ਜਾਏਗਾ। ਉਹਦੇ ਵਾਸਤੇ ਮੈਂ ਤਿਆਰੀ ਕਰ ਰਿਹਾ। ਦੋ ਚਾਰ ਦਿਨ ਦਾ ਸਮਾਂ ਬਤੀਤ ਹੋਇਆ ਤੇ ਪ੍ਰਿਥੀ ਚੰਦ ਨੇ ਇੱਕ ਖਿਡਾਵਾ ਬ੍ਰਾਹਮਣ ਜੋ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਖਿਡਾਉਂਦਾ ਸੀ, ਮਹਾਰਾਜ ਜੀ ਦੇ ਕੋਲ ਰਹਿੰਦਾ ਸੀ, ਉਹਨੂੰ ਆਪਣੇ ਕੋਲ ਬੁਲਾਇਆ, ਸੱਦਿਆ, ਉਹਨੂੰ ਕੁਝ ਧਨ ਦਾ ਲਾਲਚ ਦਿੱਤਾ, ਪੈਸੇ ਦਾ ਲਾਲਚ ਦਿੱਤਾ ਔਰ ਉਹਨੂੰ ਵਡਿਆਈ ਵੀ ਉਹਦੀ ਕੀਤੀ ਕਿ ਤੂੰ ਬੜਾ ਮਿਹਨਤੀ ਹੈ, ਪਰ ਜਿੰਨੀ ਮਿਹਨਤ ਤੂੰ ਕਰਦਾ ਤੇਰੀ ਮਿਹਨਤ ਦਾ ਗੁਰੂ ਘਰ ਵਿੱਚ ਮੁੱਲ ਨਹੀਂ ਪੈਂਦਾ। ਮੈਂ ਤੈਨੂੰ 500 ਰੁਪਈਆ ਦੇਣ ਵਾਸਤੇ ਕਸਮ ਖਾਨਾ, ਤੂੰ ਵੀ ਕਸਮ ਖਾ ਕਿ ਜਿਹੜੀ ਗੱਲ ਮੈਂ ਤੈਨੂੰ ਕਹਿਣ ਲੱਗਾ ਇਹ ਕਿਸੇ ਹੋਰ ਅੱਗੇ ਨਾ ਕਰੀ, ਇਹ ਤੇਰੇ ਤੇ ਮੇਰੇ ਵਿੱਚ ਹੀ ਰਹੇ। ਕਹਿਣ ਲੱਗਾ ਜੀ ਤੁਸੀਂ ਦੱਸੋ। ਕਹਿੰਦਾ ਮੇਰਾ ਕੰਮ ਸਿਰਫ ਤੂੰ ਹੀ ਕਰ ਸਕਦਾ, ਕੋਈ ਹੋਰ ਕਰ ਵੀ ਨਹੀਂ ਸਕਦਾ। ਕਹਿੰਦਾ ਜੇ ਦੱਸੋ ਮੇਰੇ ਕਰਨ ਲਾਇਕ ਹੋਇਆ ਮੈਂ ਕਰਾਂਗਾ। ਆਖਿਆ ਸ੍ਰੀ ਹਰਗੋਬਿੰਦ ਸਾਹਿਬ ਜੀ ਹਰ ਵੇਲੇ ਤੇਰੀ ਗੋਦ ਚ ਰਹਿੰਦੇ ਨੇ, ਗੁਰੂ ਘਰ ਵਿਚ ਤੇਰਾ ਬੜਾ ਵਿਸ਼ਵਾਸ ਬਣਿਆ ਹੋਇਆ, ਭਰੋਸਾ ਬਣਿਆ ਹੋਇਆ, ਤੇਰੇ ਤੇ ਕੋਈ ਸ਼ੱਕ ਨਹੀਂ ਕਰਦਾ, ਸੰਦੇਹ ਨਹੀਂ ਕਰਦਾ। ਤੂੰ ਕਿਸੇ ਤਰੀਕੇ ਸ੍ਰੀ ਹਰਗੋਬਿੰਦ ਸਾਹਿਬ ਨੂੰ ਬਿਖ ਦੇ ਕੇ ਜ਼ਹਿਰ ਦੇ ਕੇ ਮਾਰਨਾ, ਇਸ ਜ਼ਹਿਰ ਨਾਲ ਉਹਨਾਂ ਦੇ ਪੇਟ ਚ ਸੂਲ ਉੱਠੇਗਾ, ਸਭ ਇਹੀ ਸਮਝਣਗੇ ਵੀ ਸੂਲ ਨਾਲ ਹੀ ਉਹਦੀ ਮੌਤ ਹੋਈ। ਇੱਕ ਵਾਰ ਤਾਂ ਇਹ ਖੜਾਵਾ ਬ੍ਰਾਹਮਣ ਡਰਿਆ ਔਰ ਪ੍ਰਿਥੀ ਚੰਦ ਨੇ ਹੌਸਲਾ ਦਿੱਤਾ ਵੀ ਤੈਨੂੰ ਡਰਨ ਦੀ ਲੋੜ ਨਹੀਂ, ਭੈ ਭੀਤ ਹੋਣ ਦੀ ਲੋੜ ਨਹੀਂ, ਤੂੰ ਇਸ ਡਰ ਦੀ ਨਿਵਿਰਤੀ ਕਰ, ਭੈ ਦੀ ਨਿਵਿਰਤੀ ਕਰ, ਮੈਂ ਤੇਰੇ ਨਾਲ ਹਾਂ, ਜੇ ਕੱਲ ਨੂੰ ਤੇਰੇ ਤੇ ਕੋਈ ਉਂਗਲੀ ਕਰੇਗਾ ਤੈਨੂੰ ਮੈਂ ਆਪਣੇ ਕੋਲ ਰੱਖਾਂਗਾ ਔਰ ਉਹਨੂੰ ਡਾਂਟਾਂਗਾ। ਇਹਨੇ ਆਖਿਆ ਚਲੋ ਠੀਕ ਹੈ, ਮੈਂ ਇਹ ਕੰਮ ਕਰਨ ਨੂੰ ਤਿਆਰ ਹਾਂ। ਬਾਬੇ ਪ੍ਰਿਥੀ ਚੰਦ ਨੇ ਜ਼ਹਿਰ ਦੀ ਇੱਕ ਪੁੜੀ ਇਹਨੂੰ ਦਿੱਤੀ, ਇਹਨੇ ਪੱਥਰ ਤੇ ਰੱਖ ਕੇ ਉਹਨੂੰ ਚੰਗੀ ਤਰ੍ਹਾਂ ਬਰੀਕ ਪੀਸ ਕੇ ਉਹ ਕੁੜੀ ਆਪਣੀ ਪੱਗ ਦੇ ਵਿਚ ਸਿਰ ਦੇ ਉੱਤੇ ਜਿਹੜੀ ਪੱਗ ਪਟਕਾ ਬੰਧਾ ਸੀ ਉਹਦੇ ਵਿਚ ਰੱਖ ਲਈ। ਇਹ ਅਵਸਰ ਪਾ ਕੇ ਇਹੀ ਜ਼ਹਿਰ ਦੀ ਪੁੜੀ ਕਿਸੇ ਚੀਜ਼ ਚ ਮਿਲਾ ਕੇ ਮੈਂ ਸ੍ਰੀ ਹਰਗੋਬਿੰਦ ਸਾਹਿਬ ਨੂੰ ਖਵਾ ਦੇਵਾਂਗਾ ਔਰ ਮੇਰਾ ਕੰਮ ਬਣ ਜਾਏਗਾ। ਧਨ ਦਾ ਲੋਭੀ ਹੋ ਕੇ ਬ੍ਰਾਹਮਣ ਆਪਣੇ ਐਸੇ ਭੈੜੇ ਕਰਮ ਦੇ ਵਿਚ ਪ੍ਰਵਿਰਤ ਹੋਇਆ। ਜਾਤੀ ਦਾ ਭਾਵੇਂ ਬ੍ਰਾਹਮਣ ਹੈ ਪਰ ਕਰਮ ਚੰਡਾਲਾਂ ਵਾਲਾ ਕਰਨ ਲੱਗਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੇ ਘਰ ਦੇ ਤੇਜ ਪ੍ਰਤਾਪ ਦੀ ਕਥਾ ਸਰਵਣ ਕਰੀਏ। ਇਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੁਏਰਾ ਭਈ ਪ੍ਰਾਤ ਉਤ ਬਿਪਰ ਨੇ ਹਰ ਗੋਬਿੰਦ ਲੈ ਗੋਦ।
ਰਾਤ ਦਾ ਸਮਾਂ ਬਤੀਤ ਹੋਇਆ, ਰਾਤ ਨੂੰ ਇਹਨੇ ਪ੍ਰਿਥੀ ਚੰਦ ਨਾਲ ਮਿਲ ਕੇ ਸਲਾਹ ਕੀਤੀ ਸੀ। ਸਾਰੀ ਗੱਲ ਉਹਦੇ ਕੋਲੋਂ ਸੁਣ ਕੇ ਮੰਨ ਕੇ ਆਇਆ ਸੀ। ਰਾਤ ਇਹਨੇ ਗੁਰੂ ਘਰ ਦੇ ਵਿਚ ਹੀ ਬਤੀਤ ਕੀਤੀ। ਅਗਲਾ ਦਿਨ ਚੜਿਆ, ਪ੍ਰਾਤ ਦਾ ਸਮਾਂ ਹੋਇਆ ਔਰ ਇਸ ਬ੍ਰਾਹਮਣ ਖੜਾਵੇ ਨੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੀ ਗੋਦ ਵਿਚ ਲਿਆ ਹੈ।
ਇਥੋਂ ਉੱਤੇ ਲੱਗਿਓ ਖਿਲਾਮ ਨੇ ਗੰਗਾ ਦਿਖਤ ਪਰਮੋਦ।
ਔਰ ਸਤਿਗੁਰੂ ਜੀ ਨੂੰ ਗੋਦ ਵਿਚ ਚੁੱਕ ਕੇ ਇਧਰ ਉਧਰ ਹੋ ਕੇ ਖਿਡਾਉਣ ਲੱਗਾ ਜਿਵੇਂ ਅੱਗੇ ਰੋਜ਼ ਖਿਡਾਉਂਦਾ ਸੀ। ਸਤਿਗੁਰਾਂ ਦਾ ਖਿਡਾਵਾ ਜੋ ਸੀ ਇਹ ਬ੍ਰਾਹਮਣ ਰੋਜ਼ ਵਾਂਗਰ ਸਤਿਗੁਰੂ ਸ੍ਰੀ ਹਰਗੋਬਿੰਦ ਸਾਹਿਬ ਨੂੰ ਇਧਰ ਉਧਰ ਹੋ ਕੇ ਖਿਡਾਉਣ ਲੱਗਾ ਹੈ। ਮਾਤਾ ਗੰਗਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੱਲ ਵੇਖਦੇ ਨੇ। ਵੇਖ ਕੇ ਮਾਤਾ ਜੀ ਦੇ ਮਨ ਚ ਬੜਾ ਪ੍ਰਮੋਦ, ਬੜੀ ਭਾਰੀ ਖੁਸ਼ੀ ਹੋ ਰਹੀ ਹੈ।
ਨਿਸ਼ਾਨੀ ਛੰਦ ਦਾਸੀ ਦੱਦ ਲਿਆਵਤ ਬਈ ਬਹੁ ਮਧੁਰ ਮਲਾਏ।
ਇਹਨੇ ਨੂੰ ਜਦੋਂ ਇਹ ਖਿਡਾਵਾ ਸ੍ਰੀ ਹਰਗੋਬਿੰਦ ਸਾਹਿਬ ਨੂੰ ਖਿਡਾ ਰਿਹਾ ਸੀ ਗੋਦ ਚ ਚੁੱਕ ਕੇ, ਇਕ ਦਾਸੀ ਦਹੀ ਲੈ ਕੇ ਆਈ। ਕਟੋਰੇ ਚ ਉਹਨੇ ਦਹੀ ਪਾਈ ਹੋਈ, ਉਹ ਦਹੀ ਲੈ ਕੇ ਆਈ ਆ ਔਰ ਦਹੀਂ ਬੜੀ ਮਿੱਠੀ ਹੈ ਔਰ ਉਸ ਮਿੱਠੀ ਦਹੀਂ ਦੇ ਵਿਚ ਮਿੱਠੀ ਮਲਾਈ ਮਲਾਈ ਹੋਈ ਹੈ।
ਅਲਪ ਕਟੋਰਾ ਰਜਿਤ ਕੋ ਜਿਸ ਮੈਂ ਨਿਤ ਖਾਏ।
ਇਹ ਕਟੋਰਾ ਜਿਹਦੇ ਚ ਦਹੀਂ ਮਿਲਾਈ ਹੈ ਔਰ ਦਹੀਂ ਦੇ ਵਿਚ ਮਲਾਈ ਮਿਲੀ ਹੋਈ ਹੈ ਮਿੱਠੀ, ਇਹ ਚਾਂਦੀ ਦਾ ਕਟੋਰਾ ਸੀ। ਸਤਿਗੁਰੂ ਜੀ ਇਸੇ ਚਾਂਦੀ ਦੇ ਕਟੋਰੇ ਵਿਚ ਰੋਜ਼ ਦਹੀਂ ਛਕਦੇ ਸਨ ਤੇ ਰੋਜ਼ ਵਾਂਗਰ ਅੱਜ ਵੀ ਸਵੇਰੇ ਦਾਸੀ ਦਹੀਂ ਪਾ ਕੇ ਲਿਆਈ। ਚਾਂਦੀ ਦਾ ਇਹ ਕਟੋਰਾ, ਇਹਦੇ ਚ ਸਤਿਗੁਰੂ ਜੀ ਨਿਤਾ ਪ੍ਰਤੀ ਦਹੀਂ ਛਕਦੇ ਸਨ।
ਸਭ ਦਿਜ ਨਿਜ ਕਰ ਮੈਂ ਲਿਓ ਸਭ ਆਖ ਬਚਾਏ।
ਦਹੀਂ ਦਾ ਚਾਂਦੀ ਦਾ ਕਟੋਰਾ ਜੋ ਦਹੀਂ ਨਾਲ ਭਰਿਆ ਹੋਇਆ ਉਹ ਇਸ ਬ੍ਰਾਹਮਣ ਖਿਡਾਵੇ ਨੇ ਆਪਣੇ ਹੱਥਾਂ ਚ ਲੈ ਲਿਆ ਔਰ ਕਟੋਰਾ ਦਹੀਂ ਦਾ ਆਪਣੇ ਹੱਥਾਂ ਚ ਲੈ ਕੇ ਸਾਰਿਆਂ ਦੀਆਂ ਅੱਖਾਂ ਤੋਂ ਉਸ ਕਟੋਰੇ ਨੂੰ ਬਚਾਉਂਦਾ ਹੋਇਆ ਜਿਹੜਾ ਪਾਪ ਕਰਮ ਕਰਨ ਵਾਸਤੇ ਰਾਤੀ ਪ੍ਰਿਥੀਏ ਕੋਲੋਂ 500 ਰੁਪਈਆ ਲੈ ਕੇ ਆਇਆ, ਉਹ ਪਾਪ ਕਰਮ ਕਰਨ ਵਾਸਤੇ ਹੁਣ ਤਿਆਰ ਹੋਇਆ। ਉਹ ਸਾਰਿਆਂ ਦੀਆਂ ਅੱਖਾਂ ਤੋਂ ਦਹੀਂ ਦਾ ਕਟੋਰਾ ਇਹਨੇ ਬਚਾਇਆ ਹੈ।
ਘਰ ਉੱਪਰ ਕਰ ਗਯੋ ਤੈਂ ਮੈਂ ਅਪਰ ਦਿਖਾਏ।
ਦੁਬਾਰੇ ਦੇ ਉੱਤੇ ਚਲਾ ਗਿਆ। ਮਕਾਨ ਜਿੱਥੇ ਸਤਿਗੁਰਾਂ ਦਾ ਮੰਦਰ ਸੀ, ਮੰਦਰ ਦੇ ਉੱਤੇ ਇੱਕ ਦੂਜਾ ਮੰਦਰ ਬਣਿਆ ਹੋਇਆ ਸੀ, ਚੁਬਾਰਾ ਬਣਿਆ ਹੋਇਆ ਸੀ। ਤੋ ਇਹ ਕਢਾਵਾ ਸ੍ਰੀ ਹਰਗੋਬਿੰਦ ਸਾਹਿਬ ਨੂੰ ਔਰ ਦਹੀਂ ਦਾ ਉਹ ਕਟੋਰਾ ਲੈ ਕੇ ਨਾ ਉੱਪਰ ਚੁਬਾਰੇ ਤੇ ਚਲਾ ਗਿਆ, ਚੁਬਾਰੇ ਤੇ ਜਾ ਚੜਿਆ ਹੈ।
ਧਰਿਓ ਕਟੋਰਾ ਤਾਕ ਮੈਂ ਸੋ ਪੂਰੀ ਨਿਕਾਰੇ।
ਇਹਨੇ ਉਹ ਕਟੋਰਾ ਛੱਤ ਤੇ ਰੱਖਿਆ, ਉੱਪਰ ਬਿਲਕੁਲ ਇਕਾਂਤ ਚ ਚਲਾ ਗਿਆ ਵੀ ਜਿੱਥੇ ਕੋਈ ਵੇਖੇ ਨਾ, ਜਿੱਥੇ ਕਿਸੇ ਨੂੰ ਪਤਾ ਨਾ ਲੱਗੇ, ਕਿਸੇ ਦੀ ਨਿਗਾਹ ਨਾ ਪਵੇ। ਛੱਤ ਦੇ ਉੱਤੇ ਕੋਠੇ ਤੇ ਜਾ ਚੜਿਆ, ਚੁਬਾਰੇ ਤੇ ਜਾ ਚੜਿਆ ਔਰ ਛੱਤ ਦੇ ਉੱਤੇ ਆਪਣੇ ਸਾਹਮਣੇ ਉਹ ਕਟੋਰਾ ਰੱਖਿਆ ਔਰ ਉਹ ਜਿਹੜੀ ਜ਼ਹਿਰ ਦੀ ਪੁੜੀ ਇਹਨੇ ਆਪਣੀ ਪੱਗ ਚ ਬੰਨੀ ਹੋਈ ਸੀ, ਉਹ ਪੁੜੀ ਨੇ ਆਪਣੀ ਦਸਤਾਰ ਵਿਚੋਂ ਪੱਗ ਵਿਚੋਂ ਬਾਹਰ ਕੱਢੀ ਹੈ।
ਜਦ ਮੈਂ ਦੀਨ ਸਚਾਰ ਕਰ ਵਿਚ ਅੰਗਰੀ ਮਾਰੇ।
ਇਹਨੇ ਉਹ ਜਿਹੜੀ ਕਟੋਰੀ ਸੀ ਦਹੀਂ ਦੀ, ਚਾਂਦੀ ਦੀ, ਸਤਿਗੁਰਾਂ ਦੇ ਛਕਣ ਵਾਸਤੇ ਦਹੀਂ ਆਈ ਸੀ, ਉਸ ਦਹੀਂ ਦੇ ਵਿਚ ਜ਼ਹਿਰ ਦੀ ਪੁੜੀ ਮਿਲਾ ਦਿੱਤੀ, ਝਾੜ ਕੇ ਸਾਰੀ ਪੁੜੀ ਜ਼ਹਿਰ ਦੀ ਉਹਦੇ ਚ ਝਾੜ ਦਿੱਤੀ ਤੇ ਉਂਗਲੀ ਦੇ ਨਾਲ ਉਹ ਜ਼ਹਿਰ ਸਾਰੀ ਦਹੀਂ ਦੇ ਵਿਚ ਮਿਲਾ ਦਿੱਤਾ ਹੈ।
ਨੀਕੋ ਦਿਓ ਮਿਲਾਏ ਕੈ میں لکھی ہے نیارے
اور چنگی طرح ملا دتا وہ زہر دہی ایدا گھول کے ملا دتا بھی وکھرا نہ پتا لگے یہ نہ پتا لگے بھی کوئی چیز ادے وچ ملی ہوئی ہے کوئی چیز ادے وچ پائی ہوئی ہے زہر ادا انگلی نال وچ ملا دتا ہے کہ وہ زہر دہی وچوں وکھرا نظر نہ آوے
تڑکت چھاتی تراس کر اس اتے نیارے
در دے نال دی چھاتی تڑکدی ہے دل تڑکدا ہے کیونکہ پاپ جو کر رہا ہے پاپ کرن ویلے ویکتی دا دل کمبدا ہے اس پنڈت دا برہمن دا بھی دل کمب رہا ہے دل تڑک رہا ہے چھاتی تڑک رہی ہے کدے سجے کدے کھبے کدے اوپر کدے تھلے ادا چارے پاسے نگاہ مار کے ویکھدا ہے کہ میرے اس پاپ نو کوئی ویکھ نہ رہا ہووے کسی دی نگاہ میرے تے نہ پیندی ہووے
بپر چھپر کو کر چھپا گئے ہاتھ کٹورا
کہندے بڑی کال کر رہا ہے پنڈت تے بڑی کال دے نال اس برہمن نے او کٹورا اپنے ہاتھ وچ پکڑیا ہے
لگے او پلاون اوپرے کر مک کی اورا
ایویں پادشاہ جی مہاراج جی سامنے بیٹھے ہون انہاں تو کی لکنا سی انتریامی ستگرو جی جانی جان جو سب کچھ جاندے نے بھی پنڈت کی کر رہا ہے تو ستگرو گرو ہرگوبند صاحب جی نو لاگے انہیں بٹھایا ہویا سی دہی دا کٹورا چاندی دا بنیا ہویا چکیا انہیں اور ستگراں دے مکھ ول کیتا مہاراج جی نو دہی پلان واسطے او دہی دا کٹورا ستگرو چھویں پاتشاہ جی دے مکھ دے کول کیتا ہے
شری گرو ہرگوبند جی سب انتر جامی
دھن گرو ہرگوبند صاحب سچے پاتشاہ جی مہاراج جو سب کچھ جاندے نے انتر جامی نے جنہاں کولوں کچھ بھی لکیا ہویا نہیں انتریامی ستگرو سچے پاتشاہ جانی جان مہاراج جی جان گئے
ناک اینٹ پھیریو بدن لک کہہ دیج خامی
مہاراج سچے پاتشاہ جی نے نا اپنی ناک چڑھا لی جدو دہی نیڑے کیتی نا منہ دے تے گرو ہرگوبند صاحب جی مہاراج بال روپ جو بال روپ وچ سن اپنی ناک چڑھا لی تے ناک چڑھا کے تے منہ پاسے کر لیا یہ جان لیا بھی پنڈت نے خامی کیتی ہے پنڈت نے اس دہی چ زہر ملایا ہویا بکھ ملائی ہوئی ہے اور یہ زہر ساڈے تائے بابے پرتھی چند نے بھیجا پنڈت دے ہاتھ انتریامی پاتشاہ سارا کچھ جان گئے دہی جدوں ستگراں دے مکھ دے نیڑے کیتی پنڈت نے مہاراج جی نے نک چڑھا لئی اور اپنا منہ پھیر لیا
تج نے بلتے مول مک کیے سمک کٹورا
پنڈت نے پھر ستگراں دا منہ اپنے ہاتھ نال موڑ کے نا بل دے نال اپنے شریر دا تان لا کے مہاراج جی دا منہ پھیر کے موڑ کے پھر اس دہی دے کٹورے دے نیڑے کیتا ہے
باک کرور تے چھڑک تو ہاؤ ات اورا
اور بڑا کرور سبھا کر کے نا گسے وچ آ کے پنڈت برہمن ستگراں نو چھڑکدا ہویا تاڑدا ہویا تاڑنا کردا ہویا بولیا کہندا ہوا آ جائے گا کھا لو اے دہی جویں بچیاں نو ڈرائی دے پے پیت کری دے ایدا گرو ہرگوبند صاحب نو ڈراوا دین واسطے کہندا ہائے ہوا آ جائے گا اے دہی کھا لو اے کھانی پوے گی پینی پوے گی
آوے گے لے جائے گو نتر دد پی جائے
اے ہوا آ گیا تے او تانوں پکڑ کے لے جائے گا پھر میں نہیں چھڑانا تانوں ہوئے دے کولوں نہیں تے دہی پی لو جے ہوا آ گیا تے پھر او تانوں پکڑ کے لے جائے گا
ادک مدر ہے سواد میں نہ دیر کری جائے
اے دہی بڑی سواد ہے بڑی مٹھی ہے وچ ملائی ملی ہوئی ہے بڑی مٹھاس والی دہی ہے دیر نہ کرو اے بڑی سوادی دہی ہے آپ دی پی لو کھا لو
ہر گوبند شری گرو تبے جانیو مکھ لاوے
گرو ہرگوبند صاحب جی مہاراج سچے پاتشاہ جی نے ویکھیا بھی پنڈت نے بعد نہیں آنا اسی نہ کردے ہاں بھی انہیں پھر بار بار اے دہی ساڈے منہ دے نال لاونی ہے گرو ہرگوبند صاحب جی مہاراج جی سمجھ گئے کہ اے ہن دہی ساڈے منہ نال ضرور لاوے گا
چل تے بلتے کرتے بک درجن پلاوے
یہ چھل نال اپنے بل نال اے جڑی زہر ملی دہی ہے اے سانو درجن پیڑی برتی والا اے پنڈت پیانا چاہندا ਇਹ ਦਹੀਂ ਸਾਨੂੰ ਖਵਾਉਣਾ ਚਾਹੁੰਦਾ ਔਰ ਇਹ ਦਹੀਂ ਜਬਰਦਸਤੀ ਜ਼ੋਰ ਨਾਲ ਸਾਡੇ ਮੂੰਹ ਨਾਲ ਲਾਣ ਦਾ ਯਤਨ ਕਰੇਗਾ।
ਨਿਜ ਕਰ ਸੋ ਬਿਕਦੀ ਮਿਲ ਜੀਨੋ ਸੋ ਹਟਾਏ।
ਸਤਿਗੁਰੂ ਜੀ ਨੇ ਉਸ ਵੇਲੇ ਆਪਣਾ ਹੱਥ ਕਟੋਰੇ ਤੇ ਰੱਖਿਆ, ਜਦੋਂ ਇਹ ਕਟੋਰਾ ਮਹਾਰਾਜ ਜੀ ਦੇ ਮੂੰਹ ਕੋਲ ਕਰਦਾ ਨਾ ਦਹੀਂ ਵਾਲਾ, ਤੇ ਸਤਿਗੁਰਾਂ ਨੇ ਆਪਣਾ ਹੱਥ ਕਟੋਰੇ ਤੇ ਰੱਖ ਕੇ ਕਟੋਰਾ ਪਰੇ ਨੂੰ ਕਰ ਦਿੱਤਾ ਤੇ ਇਸ਼ਾਰਾ ਕੀਤਾ ਵੀ ਇਹ ਦਹੀਂ ਮੈਂ ਨਹੀਂ ਖਾਣੀ। ਮਹਾਰਾਜ ਜੀ ਜਾਣਦੇ ਨੇ ਵਿੱਚ ਬਿਖ ਮਿਲੀ ਹੋਈ ਹੈ, ਜ਼ਹਿਰ ਮਿਲੀ ਹੋਈ ਹੈ, ਤੇ ਜ਼ਹਿਰ ਮਿਲੀ ਦਹੀਂ ਜਾਣ ਕੇ ਸਤਿਗੁਰੂ ਜੀ ਨੇ ਆਪਣੇ ਹੱਥ ਨਾਲ ਉਹ ਦਹੀਂ ਦਾ ਕਟੋਰਾ ਪਰੇ ਕਰ ਦਿੱਤਾ ਹੈ।
ਨਿਕਟ ਨਮੁਕ ਕੋ ਕਰਤਬੇ ਇਸ ਉਤ ਫਿਰ ਜਾਏ।
ਪੰਡਤ ਬਾਰ ਬਾਰ ਦਹੀਂ ਸਤਿਗੁਰਾਂ ਦੇ ਮੂੰਹ ਦੇ ਨੇੜੇ ਕਰਦਾ, ਮਹਾਰਾਜ ਜੀ ਮੂੰਹ ਨੇੜੇ ਨਹੀਂ ਕਰਦੇ, ਕਦੇ ਸੱਜੇ ਕਦੇ ਖੱਬੇ ਕਦੇ ਪਿੱਛੇ ਨੂੰ ਮੂੰਹ ਕਰ ਲੈਂਦੇ ਹਨ।
ਪਿਪਰ ਕ੍ਰੋਧ ਕੋ ਕਰਤਬੇ ਤਾਰਤ ਚਿੜਕੰਤਾ।
ਇਹ ਜਿਹੜਾ ਬ੍ਰਾਹਮਣ ਸੀ ਬੜੇ ਗੁੱਸੇ ਵਿਚ ਆ ਗਿਆ, ਜਦੋਂ ਸਤਿਗੁਰੂ ਜੀ ਦਹੀਂ ਨਹੀਂ ਸਨ ਖਾ ਰਹੇ, ਨਹੀਂ ਸੀ ਨੇੜੇ ਮੂੰਹ ਲਾਉਂਦੇ, ਤੇ ਗੁੱਸੇ ਵਿਚ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਝਿੜਕਣ ਲੱਗ ਪਿਆ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਝਿੜਕਾਂ ਮਾਰਦਾ ਹੋਇਆ, ਗੁੱਸੇ ਵਿਚ ਆ ਕੇ ਤਾੜਦਾ ਹੋਇਆ ਬੋਲ ਰਿਹਾ,
ਗਏ ਹੱਥ ਦੁਆ ਹੱਥ ਇੱਕ ਬਲ ਸਕਲ ਕਰੰਤਾ।
ਇਹਨੇ ਕੀ ਕੀਤਾ, ਸਤਿਗੁਰਾਂ ਦੇ ਦੋਵੇਂ ਹੱਥ ਆਪਣੇ ਇੱਕ ਹੱਥ ਵਿਚ ਜ਼ੋਰ ਨਾਲ ਫੜ ਲਏ, ਕਿਉਂਕਿ ਸਤਿਗੁਰੂ ਜੀ ਆਪਣੇ ਹੱਥਾਂ ਨਾਲ ਕਟੋਰਾ ਪਰੇ ਕਰ ਦਿੰਦੇ ਸੀ। ਇਹਨੇ ਕੀ ਕੀਤਾ, ਪੰਡਿਤ ਨੇ ਆਪਣਾ ਬਲ ਲਾ ਕੇ ਤਾਣ ਲਾ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦੋਵੇਂ ਹੱਥ ਆਪਣੇ ਇੱਕ ਹੱਥ ਦੇ ਵਿਚ ਜ਼ੋਰ ਨਾਲ ਪਕੜ ਲਏ।
ਦੁਤੀਆ ਹੱਥ ਸੋ ਦੱਬ ਗਯੋ ਮੁਖ ਬਲ ਕਰ ਲਾਇਓ।
ਤੇ ਦੂਜੇ ਹੱਥ ਦੇ ਨਾਲ ਦਹੀਂ ਦਾ ਕਟੋਰਾ ਹੱਥ ਚ ਫੜਿਆ ਹੋਇਆ ਔਰ ਉਹ ਦਹੀਂ ਦਾ ਕਟੋਰਾ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੂੰਹ ਨਾਲ ਲਾਉਂਦਾ ਹੈ।
ਨੇਤਰ ਦਿਖਾਵਤ ਲਾਲ ਕਰ ਬੜ ਤ੍ਰਾਸੀ ਉਪਾਇਓ।
ਆਪਣੀਆਂ ਅੱਖਾਂ ਲਾਲ ਸੁਰਖ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਵੱਲ ਬੜੇ ਗੁੱਸੇ ਨਾਲ ਵੇਖਦਾ ਤੇ ਤਾੜਦਾ ਹੋਇਆ ਖਿੱਚਦਾ ਹੋਇਆ, ਉੱਚੀ ਤਾਂ ਬੋਲ ਨਹੀਂ ਸੀ ਸਕਦਾ ਪੰਡਿਤ, ਪਰ ਹੌਲੇ ਹੌਲੇ ਖਿੱਚਦਾ ਤੇ ਖਿੱਚਦਾ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਵੱਲ ਅੱਖਾਂ ਲਾਲ ਸੁਰਖ ਕਰਕੇ ਵੇਖਦਾ ਕਿ ਦਹੀਂ ਖਾ ਲਓ, ਮਹਾਰਾਜ ਜੀ ਨੂੰ ਤ੍ਰਾਸ ਪੈਦਾ ਕਰਕੇ ਡਰਾਉਣਾ ਚਾਹੁੰਦਾ ਹੈ।
ਹਰ ਗੋਬਿੰਦ ਮੁਖ ਬਲ ਧਰੇ ਚਿੰਗਾਰ ਪੁਕਾਰੇ।
ਜਦੋਂ ਵੇਖਿਆ ਨਾ ਵੀ ਪੰਡਿਤ ਸਤਿਗੁਰਾਂ ਦੇ ਮੂੰਹ ਦੇ ਵਿਚ ਦਹੀਂ ਪਾਉਣ ਲੱਗਾ, ਆਪਣਾ ਬਲ ਲਾ ਕੇ ਜ਼ੋਰ ਲਾ ਕੇ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਛਾਤੀ ਚ ਜਿੰਨਾ ਤਾਣ ਸੀ ਨਾ, ਜ਼ੋਰ ਲਾ ਕੇ ਸਤਿਗੁਰਾਂ ਨੇ ਆਪਣੇ ਮੁਖੋਂ ਉੱਚੀ ਜੀ ਝੰਗਾੜ ਮਾਰੀ, ਉੱਚੀ ਜੀ ਜਿਵੇਂ ਬੱਚੇ ਚੀਕ ਮਾਰਦੇ ਨੇ ਝੰਗਾੜਦੇ ਨੇ, ਏਦਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬੜੀ ਉੱਚੀ ਆਵਾਜ਼ ਵਿਚ ਚੀਕ ਮਾਰੀ, ਜਿਹੜੀ ਚੀਕ ਸਾਰੇ ਘਰ ਦੇ ਵਿਚ ਸੁਣੀ, ਦੂਰ ਤੱਕ ਉਸ ਚੀਕ ਦੀ ਆਵਾਜ਼ ਗਈ।
ਸ਼ੋਰ ਕਰਿਓ ਉੱਚੇ ਮਾਂ ਰੋਦਤ ਰਵ ਭਾਰੇ।
ਬੜਾ ਸ਼ੋਰ ਮਚਿਆ ਉਸ ਚੀਕ ਦਾ, ਤੇ ਉੱਚੀ ਉੱਚੀ ਸ਼ੋਕ ਦੇ ਨਾਲ ਸਤਿਗੁਰੂ ਜੀ ਨੇ ਰੋਣਾ ਵੀ ਸ਼ੁਰੂ ਕਰ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰੋਣ ਦੀ ਆਵਾਜ਼ ਵੀ ਸਾਰੇ ਘਰ ਵਿਚ ਜਾਣ ਲੱਗ ਪਈ ਔਰ ਬੜੀ ਉੱਚੀ ਆਵਾਜ਼ ਵਿਚ, ਭਾਰੀ ਆਵਾਜ਼ ਵਿਚ ਮਹਾਰਾਜ ਜੀ ਰੋ ਰਹੇ ਨੇ।
ਜਦੀ ਲਗਾਈ ਅਦਰ ਸੋ ਜਿਜ ਅਦਮ ਸੋ ਜੋਰੇ।
ਤੇ ਇਹ ਅਦਮ ਪਾਪੀ ਬ੍ਰਾਹਮਣ ਨੇ ਸਤਿਗੁਰਾਂ ਦੇ ਮੂੰਹ ਨਾਲ ਥੋੜੀ ਜੀ ਦਹੀਂ ਲਾ ਵੀ ਦਿੱਤੀ ਹੈ, ਜਿਹੜੀ ਸਤਿਗੁਰਾਂ ਦੇ ਬੁੱਲਾਂ ਤੱਕ ਹੀ ਅੰਦਰ ਨਹੀਂ ਗਈ, ਬੁੱਲਾਂ ਤੱਕ ਦਹੀਂ ਆਪਣੇ ਜ਼ੋਰ ਨਾਲ ਇਸ ਪਾਪੀ ਪੰਡਿਤ ਨੇ ਬ੍ਰਾਹਮਣ ਨੇ ਲਾ ਦਿੱਤੀ ਹੈ।
ਸੋ ਸ਼ਬਦ ਅਤ ਸਿਸ ਕਰਿਓ ਇਤੁਤ ਮੁਕ ਮੋਰੇ।
ਮਹਾਰਾਜ ਜੀ ਉੱਚੀ ਆਵਾਜ਼ ਵਿਚ ਰੋਈ ਜਾਂਦੇ, ਨਾਲੇ ਸੱਜੇ ਖੱਬੇ ਮੂੰਹ ਕਰਦੇ, ਉੱਚੀ ਉੱਚੀ ਚੀਕਾਂ ਮਾਰਦੇ ਕਿ ਸਤਿਗੁਰਾਂ ਦੀ ਆਵਾਜ਼ ਗੁਰੂ ਘਰ ਤੱਕ, ਸਤਿਗੁਰੂ ਗੁਰੂ ਅਰਜਨ ਸਾਹਿਬ ਤੱਕ ਪਹੁੰਚ ਜਾਏ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਚੀ ਆਵਾਜ਼ ਵਿਚ ਚੀਕਦੇ ਨੇ,
ਕਰ ਪਕੜੇ ਕਰ ਜ਼ੋਰ ਸੋ ਦਦ ਦਿਸ਼ ਮੁਕ ਫੇਰੇ।
ਔਰ ਹੱਥ ਫੜੇ ਹੋਏ ਹੱਥ ਦੇ ਵਿਚ ਬੜੇ ਜ਼ੋਰ ਨਾਲੇ ਨੇ ਔਰ ਸਤਿਗੁਰਾਂ ਦਾ ਮੂੰਹ ਫੇਰ ਫੇਰ ਕੇ ਦਹੀਂ ਦੇ ਵਾਲੇ ਪਾਸੇ ਲਿਆਉਂਦਾ ਕਿ ਕਿਸੇ ਤਰੀਕੇ ਦਹੀਂ ਗੁਰੂ ਹਰਗੋਬਿੰਦ ਸਾਹਿਬ ਦੇ ਮੂੰਹ ਚ ਚਲੀ ਜਾਏ, ਇਹ ਦਹੀਂ ਸ੍ਰੀ ਹਰਗੋਬਿੰਦ ਸਾਹਿਬ ਜੀ ਆਪਣੇ ਮੂੰਹ ਵਿਚ ਪਾ ਲੈਣ। ਇਹੋ ਜਿਹਾ ਜ਼ੋਰ ਤਾਣ ਇਹ ਪੰਡਿਤ ਬਾਰ ਬਾਰ ਕਰ ਰਿਹਾ ਲਾ ਰਿਹਾ।
ਕਿਆ ਹੋਵਤੈ ਸੋਇ ਕੋ ਉੱਚੇ ਇਮ ਤੇਰੇ।
ਜਦੋਂ ਸਤਿਗੁਰੂ ਜੀ ਉੱਚੀ ਉੱਚੀ ਆਵਾਜ਼ ਵਿਚ, ਭਾਰੀ ਆਵਾਜ਼ ਵਿਚ ਰੋਣ ਲੱਗੇ ਨਾ, ਤੇ ਪੰਡਿਤ ਕਹਿੰਦਾ ਕਿਉਂ ਉੱਚੀ ਉੱਚੀ ਰੋਂਦੇ ਹੋ, ਕੀ ਹੋ ਗਿਆ ਤੁਹਾਨੂੰ? ਕਿਉਂ ਉੱਚੀ ਉੱਚੀ ਆਵਾਜ਼ ਦੇ ਵਿੱਚ ਇਸ ਤਰ੍ਹਾਂ ਚੀਂਕਾਂ ਮਾਰ ਰਹੇ ਹੋ? ਕੀ ਹੋ ਗਿਆ ਤੁਹਾਨੂੰ? ਇਹ ਤਾਂ ਸਤਿਗੁਰੂ ਜੀ ਨੂੰ ਬਾਰ ਬਾਰ ਪੰਡਿਤ ਕਹਿੰਦਾ ਹੈ,
ਜੇ ਮੈਂ ਪੀਵਤ ਅਬ ਭਲਾ ਆਵਤ ਹੈ ਆਓ।
ਹਰਗੋਬਿੰਦ ਜੀ, ਜੇ ਤੁਸੀਂ ਹੁਣ ਦਹੀਂ ਨਾ ਪੀਤੀ ਨਾ, ਤੇ ਵੇਖੋ ਹਊਆ ਆ ਜਾਏਗਾ, ਹਾਊ ਆ ਜਾਏਗਾ, ਤੇ ਹਾਊ ਆ ਕੇ ਤੁਹਾਨੂੰ ਪਕੜ ਲਵੇਗਾ। ਵੇਖੋ ਹਊਆ ਆ ਚੱਲਿਆ, ਉਹ ਹਊਆ ਆ ਕੇ ਤੁਹਾਨੂੰ ਪਕੜੇਗਾ।
ਗੈ ਲੇਵੈ ਛੋੜਾ ਨਹੀਂ, ਮੈਂ ਤੋ ਚੱਲ ਜਾਉ।
ਹਊਆ ਜਦੋਂ ਆ ਗਿਆ ਨਾ, ਆ ਕੇ ਤੁਹਾਨੂੰ ਪਕੜ ਲਵੇਗਾ, ਤੇ ਜਦੋਂ ਤੁਹਾਨੂੰ ਪਕੜ ਲਵੇਗਾ, ਫੜ ਕੇ ਲੈ ਜਾਏਗਾ, ਮੈਂ ਤਾਂ ਤੁਹਾਨੂੰ ਫਿਰ ਛਡਾਉਣਾ ਨਹੀਂ, ਮੈਂ ਤਾਂ ਇੱਥੋਂ ਤੁਰ ਜਾਣਾ, ਚਲਾ ਜਾਣਾ, ਤੁਸੀਂ ਇਕੱਲੇ ਬੈਠੇ ਰਹਿ ਜਾਓਗੇ, ਔਰ ਤੁਹਾਨੂੰ ਹਊਆ ਪਕੜ ਕੇ ਲੈ ਜਾਏਗਾ।
ਫੇਰ ਘੇਰ ਬੋ ਕਰਤੈ ਕਬਹੋਂ ਪਰਚਾਵੈ।
ਇਹਦਾ ਫੇਰ ਘੇਰ ਕਰਕੇ ਬਾਰ ਬਾਰ ਸਤਿਗੁਰੂ ਜੀ ਨੂੰ ਪਰਚਾ ਪਰਚਾ ਕੇ ਦਹੀਂ ਖਵਾਉਣਾ ਚਾਹੁੰਦਾ ਹੈ।
ਹੱਥ ਗਰੀਬ ਦੀ ਡਿਗਹਿ ਰਿਹਾ ਦਦ ਸਮੁੱਖ ਲਿਜਾਵੈ।
ਇਹਨੇ ਸਤਿਗੁਰੂ ਜੀ ਦੀ ਗਰਦਨ ਤੋਂ ਹੱਥ ਪਾ ਕੇ ਪਕੜਿਆ ਹੋਇਆ, ਤੇ ਦੂਜੇ ਹੱਥ ਵਿਚ ਦਹੀਂ ਫੜੀ ਹੋਈ, ਗਰਦਨ ਨੂੰ ਖਿੱਚ ਕੇ ਦਹੀਂ ਦੇ ਕਟੋਰੇ ਦੇ ਨੇੜੇ ਮਹਾਰਾਜ ਜੀ ਦੇ ਮੁਖ ਨੂੰ ਲੈ ਕੇ ਜਾਣਾ ਚਾਹੁੰਦਾ ਹੈ, ਔਰ ਦਹੀਂ ਪਿਲਾਣਾ ਚਾਹੁੰਦਾ ਹੈ।
ਇੱਕ ਬਾਰ ਕਿਵ ਪੀ ਲੇ ਚਾਤ ਚਿਤ ਮਾਈ।
ਪੰਡਿਤ ਸੋਚਦਾ ਵੀ ਕਿਸੇ ਤਰੀਕੇ ਇੱਕ ਵਾਰ ਇਹ ਦਹੀਂ ਗੁਰੂ ਜੀ ਪੀ ਲੈਣ, ਸ੍ਰੀ ਹਰਗੋਬਿੰਦ ਜੀ ਇਹ ਦਹੀਂ ਪੀ ਲੈਣ, ਤੇ ਮੇਰੀ ਚਿੱਤ ਚਾਹੁੰਦੀ ਮਨ ਭਾਵਨਾ ਪੂਰੀ ਹੋ ਜਾਏਗੀ, ਜੋ ਮੈਂ ਚਾਹੁੰਦਾ ਹਾਂ ਉਹ ਮੈਨੂੰ ਮਿਲ ਜਾਏਗਾ।
ਬੋਲ ਕਰੈ ਰੋਦਨ ਅਧਿਕ ਮੁਝ ਕੋ ਡਰ ਨਹੀਂ।
ਤੇ ਬਾਅਦ ਵਿਚ ਭਾਵੇਂ ਰੋਈ ਵੀ ਜਾਣ, ਮੈਨੂੰ ਕੋਈ ਡਰ ਨਹੀਂ। ਹਾਲੇ ਰੋਣ ਤੇ ਇਨ੍ਹਾਂ ਦੇ ਰੋਣ ਦੀ ਆਵਾਜ਼ ਸੁਣ ਕੇ ਇਨ੍ਹਾਂ ਦੀ ਮਾਂ ਨੇ ਆ ਜਾਣਾ, ਦਾਸੀਆਂ ਦਾਸ ਆ ਜਾਣਗੇ। ਤੇ ਜੇ ਇਕ ਵਾਰੀ ਦਹੀਂ ਪੀ ਲੈਣ, ਪੀ ਕੇ ਬਾਅਦ ਵਿਚ ਰੋਈ ਵੀ ਜਾਣ, ਤੇ ਫਿਰ ਨੀ ਮੈਨੂੰ ਕੋਈ ਡਰ, ਫਿਰ ਮੈਨੂੰ ਕੋਈ ਪ੍ਰਵਾਹ ਦੀ ਫਿਕਰ ਨਹੀਂ।
ਕੰਪਤ ਕਰ ਤਰਾਸ ਤੇਰੇ ਦਾ ਤੀਜ ਸਭ ਨਾਸਾ।
ਪੰਡਿਤ ਦੇ ਹੱਥ ਕੰਬ ਰਹੇ ਨੇ, ਡਰ ਵੀ ਆ ਮਨ ਦੇ ਵਿਚ ਵੀ ਮੇਰਾ ਪਾਜ ਪਾਪ ਕਿਤੇ ਉਕੜ ਕੇ ਸਾਹਮਣੇ ਨਾ ਆ ਜਾਏ। ਪਾਪੀ ਆ ਨਾ, ਸੋ ਡਰ ਹੈ ਜੇ ਪਾਪ ਕਮਾਮ ਦਾ। ਪਾਪੀ ਬੰਦਾ ਹਮੇਸ਼ਾ ਡਰਦਾ, ਭੈ ਪੀਤ ਹੁੰਦਾ। ਡਰਦੇ ਦੇ ਪੰਡਿਤ ਦੇ ਹੱਥ ਕੰਬਦੇ ਨੇ, ਇਹਦੇ ਮਨ ਦਾ ਧੀਰਜ ਸਭ ਨਸ ਚੁੱਕਾ ਹੈ।
ਰੁਦਤ ਪਸਾਰਤ ਬਦਨ ਜਾਵੇ ਦਦ ਕਰ ਮੁਖ ਪਾਸਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੂੰਹ ਦੇ ਨੇੜੇ ਦਹੀਂ ਕਰਦਾ, ਸਤਿਗੁਰੂ ਜੀ ਫੇਰ ਉੱਚੀ ਉੱਚੀ ਰੋਣ ਲੱਗ ਪਏ। ਜੇ ਪਾਸੇ ਕਰਦਾ ਤੇ ਚੁੱਪ ਕਰ ਜਾਂਦੇ ਨੇ, ਜਦੋਂ ਦਹੀਂ ਦਾ ਕਟੋਰਾ ਨੇੜੇ ਕਰਦਾ ਤੇ ਸਤਿਗੁਰੂ ਜੀ ਉੱਚੀ ਆਵਾਜ਼ ਵਿਚ ਰੋਣ ਲੱਗ ਪੈਂਦੇ ਹਨ।
ਪਾਵੋ ਕਿਮੋ ਲੰਘਾਏ ਲੇ ਉਧਰਨ ਸਿਰ ਜਾਵੇ।
ਕਹਿੰਦੇ ਵੀ ਰੋਂਦਿਆਂ ਦੇ ਮੂੰਹ ਵਿਚ ਹੀ ਕਿਸੇ ਤਰੀਕੇ ਜਦੋਂ ਮੂੰਹ ਪਾੜਨ ਤੇ ਮੈਂ ਦਹੀਂ ਪਾ ਦਿਆਂ ਇਨ੍ਹਾਂ ਦੇ ਮੂੰਹ ਵਿਚ, ਤੇ ਉਹ ਦਹੀਂ ਇਨ੍ਹਾਂ ਦੇ ਉਧਰ ਦੇ ਅੰਦਰ ਚਲੀ ਜਾਵੇ, ਇਨ੍ਹਾਂ ਦੇ ਪੇਟ ਦੇ ਅੰਦਰ ਚਲੀ ਜਾਵੇ।
ਪੁਨ ਚੋਰੀ ਛਪ ਜਾਏਗੀ ਕਾਰਜ ਬਣ ਆਵੇ।
ਮੇਰੀ ਜਿਹੜੀ ਚੋਰੀ ਆ ਉਹ ਵੀ ਛੁਪੀ ਰਹਿ ਜਾਏਗੀ, ਕਿਸੇ ਨੂੰ ਪਤਾ ਨਹੀਂ ਲੱਗੇਗਾ, ਔਰ ਮੇਰਾ ਕੰਮ ਵੀ ਬਣ ਜਾਏਗਾ, ਕਾਰਜ ਵੀ ਹੋ ਜਾਏਗਾ।
ਰੁਦਤ ਪੁਕਾਰੇ ਊਚ ਤਬ ਦੇ ਦੂਰ ਸੁਣਾਏ।
ਪਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਉੱਚੀ ਉੱਚੀ ਆਵਾਜ਼ ਵਿਚ ਰੁਦਨ ਕਰਦੇ, ਬਾਲ ਲੀਲਾ ਕਰ ਰਹੇ ਨੇ ਸਤਿਗੁਰੂ ਛੇਵੇਂ ਪਾਤਸ਼ਾਹ, ਤੇ ਸਤਿਗੁਰਾਂ ਦੇ ਰੁਦਨ ਦੀ ਆਵਾਜ਼ ਦੂਰ ਦੂਰ ਤੱਕ ਜਾ ਰਹੀ ਹੈ, ਦੂਰ ਤੱਕ ਸੁਣਾਈ ਦਿੰਦੀ ਹੈ।
ਸ਼ਿਰੋਨ ਪਰੀ ਤੁਨ ਗੰਗ ਕੇ ਬੈਠੀ ਜਿਸ ਛਾਏ।
ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਰੁਦਨ ਦੀ ਆਵਾਜ਼ ਮਾਤਾ ਗੰਗਾ ਜੀ ਜਿੱਥੇ ਬੈਠੇ ਸਨ, ਮਾਤਾ ਜੀ ਦੇ ਕੰਨਾਂ ਤੱਕ ਵੀ ਪਹੁੰਚੀ। ਮਾਤਾ ਗੰਗਾ ਜੀ ਨੇ ਵੀ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਰੋਣ ਦੀ ਆਵਾਜ਼ ਸੁਣੀ।
ਆਤੁਰ ਸ਼ਬਦ ਦੁਖਾਰ ਤੋਂ ਜੋ ਸੁਣੀ ਹੋ ਨਾ ਜਾਏ।
ਬੜੇ ਆਤੁਰ ਹੋਏ, ਦੁਖੀ ਹੋਏ ਮਾਨੋ ਜਿਵੇਂ ਰੋ ਰਹੇ ਨੇ ਸਤਿਗੁਰੂ, ਤੇ ਮਾਤਾ ਗੰਗਾ ਦੇ ਕੋਲੋਂ ਸੁਣਿਆ ਨਹੀਂ ਪੀ ਜਾਂਦੇ ਕਿ ਮੇਰਾ ਲਾਲ ਕਿਉਂ ਰੋ ਰਿਹਾ। ਮਾਂ ਦੇ ਹਿਰਦੇ ਨੂੰ ਵਲੁੰਦਰ ਪੈਂਦੀ ਹੈ, ਖਿੱਚ ਪੈਂਦੀ ਹੈ ਜਦੋਂ ਮਾਂ ਦਾ ਬੱਚਾ ਰੋਂਦਾ ਰੁਦਨ ਕਰਦਾ ਹੈ। ਤੇ ਕਹਿੰਦੇ ਮਾਤਾ ਜੀ ਦੇ ਕੋਲੋਂ ਇਹ ਆਤੁਰ ਹੋਈ, ਦੁਖੀ ਹੋਈ ਆਵਾਜ਼ ਰੋਣ ਦੀ ਸ੍ਰੀ ਹਰਗੋਬਿੰਦ ਸਾਹਿਬ ਦੀ ਸੁਣੀ ਨਹੀਂ ਪੀ ਜਾਂਦੀ।
ਦੋਰਤ ਸ੍ਰੀ ਅਰਜਨ ਨਿਕਟ ਤੂਰਨ ਚੱਲ ਆਏ।
ਦੌੜ ਕੇ ਮਾਤਾ ਜੀ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਏ, ਉਹ ਵੀ ਨੇੜੇ ਬੈਠੇ ਸਨ, ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਚੱਲ ਕੇ ਆਏ।
ਹਰ ਗੋਬਿੰਦ ਕਿਤ ਰੁਦਤ ਹੈ ਬਹੁ ਵਿਆਕਲ ਬਾਨੀ।
ਮਾਤਾ ਜੀ ਪੁੱਛਦੇ ਸਤਿਗੁਰੂ ਜੀ ਨੂੰ, ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ, ਮਹਾਰਾਜ ਇਹ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਰੋਣ ਦੀ ਆਵਾਜ਼ ਕਿੱਥੋਂ ਆ ਰਹੀ, ਕਿੱਥੇ ਰੋ ਰਹੇ ਨੇ ਉਹ? ਹੁਣੇ ਤਾਂ ਇੱਥੇ ਵਿਹੜੇ ਦੇ ਵਿੱਚ ਖੜਾਵਾ ਉਹਨਾਂ ਨੂੰ ਖੜਾ ਰਿਹਾ ਸੀ, ਹੁਣ ਇਹ ਨਹੀਂ ਸੀ ਪਤਾ ਵੀ ਚੁਬਾਰੇ ਤੇ ਖੜਾਵਾ ਲੈ ਕੇ ਚਲਾ ਗਿਆ ਸੀ ਅੱਖ ਬਚਾ ਕੇ। ਤੇ ਮਾਤਾ ਜੀ ਗੁਰੂ ਅਰਜਨ ਸਾਹਿਬ ਨੂੰ ਪੁੱਛਦੇ, ਸ੍ਰੀ ਹਰਗੋਬਿੰਦ ਸਾਹਿਬ ਜੀ ਕਿੱਥੇ ਰੋ ਰਹੇ ਨੇ? ਬੜੀ ਵਿਆਕੁਲ ਬਾਣੀ ਉਹਨਾਂ ਦੇ ਰੋਣ ਦੀ ਸੁਣ ਰਹੀ ਹੈ।
ਸੁਣੀ ਅਤਿ ਉੱਚ ਪੁਕਾਰ ਤੇ ਅਤਿ ਸੰਕਟ ਸਾਨੀ,
ਬੜੀ ਉੱਚੀ ਉੱਚੀ ਆਵਾਜ਼ ਵਿੱਚ ਪੁਕਾਰ ਰਹੇ ਨੇ, ਮਾਨੋ ਜਿਵੇਂ ਬੜੇ ਵੱਡੇ ਡਾਢੇ ਸੰਕਟ ਵਿੱਚ ਹੋਣ, ਸ੍ਰੀ ਹਰਗੋਬਿੰਦ ਸਾਹਿਬ ਜੀ ਤੇ ਬੜੀ ਵੱਡੀ ਦੁੱਖ ਦੀ ਘੜੀ ਆਈ ਹੋਵੇ, ਏਦਾਂ ਉੱਚੀ ਉੱਚੀ ਆਵਾਜ਼ ਦੇ ਵਿੱਚ ਡਾਢੇ ਦੁੱਖ ਨਾਲ ਪੁਕਾਰ ਕਰ ਰਹੇ ਨੇ, ਕਿੱਥੇ ਨੇ?
ਸ੍ਰੀ ਗੁਰ ਭਗਤ ਪ੍ਰਾਪਤ ਤੇ ਦਿਜ ਗੋਦੀ ਲੀਨੋ।
ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਗੰਗਾ ਜੀ ਵੀ ਸਵੇਰੇ ਦਿਨ ਚੜੇ ਤੋਂ ਤਾਂ ਜਿਹੜਾ ਆਪਣਾ ਪੰਡਿਤ ਆ ਖੜਾਵਾ, ਉਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਗੋਦ ਚ ਚੁੱਕਿਆ ਹੋਇਆ।
ਉਪਰ ਤੇ ਘਰ ਮੈਂ ਗਏ ਕੱਚ ਜਾਏ ਨਾ ਕਿਨੋ,
ਔਰ ਉਹ ਸ੍ਰੀ ਹਰਗੋਬਿੰਦ ਸਾਹਿਬ ਨੂੰ ਉਪਰਲੇ ਘਰ ਚ ਲੈ ਗਿਆ, ਯਾਨੀ ਕਿ ਚੁਬਾਰੇ ਤੇ ਚੜ ਗਿਆ ਤੇ ਚੁਬਾਰੇ ਤੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਨਾਲ ਲੈ ਕੇ ਗਿਆ। ਹੁਣ ਉੱਥੇ ਕੀ ਹੋਇਆ ਇਹ ਨਹੀਂ ਪਿਆ ਪਤਾ ਲੱਗਦਾ।
ਭੁੱਲ ਪਿਖਿਓ ਔਰ ਗੰਗ ਕੇ ਗੁਰਦਾਸ ਪਠਾਇਓ।
ਮਾਤਾ ਗੰਗਾ ਜੀ ਦੇ ਹਿਰਦੇ ਚ ਹੌਲ ਉੱਠਿਆ, ਵੇਖਿਆ ਤੋ ਉਸੇ ਵਕਤ ਸਤਿਗੁਰੂ ਜੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਇੱਕ ਦਾਸ ਭੇਜਿਆ ਵੀ ਜਾ ਛੇਤੀ ਨਾਲ ਜਾ ਕੇ ਉੱਤੇ ਵੇਖ, ਚੁਬਾਰੇ ਤੇ ਜਾ ਕੇ ਚੜ ਕੇ ਵੇਖ ਕਿ ਸ੍ਰੀ ਹਰਗੋਬਿੰਦ ਸਾਹਿਬ ਜੀ ਕਿਉਂ ਰੋ ਰਹੇ ਨੇ, ਕਿਉਂ ਉੱਚੀ ਉੱਚੀ ਉਹ ਚੰਘਾੜ ਕੇ ਆਵਾਜ਼ਾਂ ਮਾਰ ਰਹੇ ਨੇ। ਜਾ ਕੇ ਛੇਤੀ ਨਾਲ ਜਾ ਕੇ ਵੇਖ ਕੇ ਆ,
ਛਿਪਰ ਬਿਲੋ ਕਹਿ ਜਾਏ ਕਰ ਕੈਸੇ ਰੁਦਨਾਇਓ।
ਛੇਤੀ ਨਾਲ ਜਾ ਕੇ ਵੇਖ ਕਿ ਸ੍ਰੀ ਹਰਗੋਬਿੰਦ ਸਾਹਿਬ ਜੀ ਕਿਉਂ ਪੇ ਰੋਂਦੇ ਨੇ, ਉਹਨਾਂ ਦੇ ਰੋਣ ਦਾ ਕਾਰਨ ਕੀ ਆ, ਉਹ ਕਿਉਂ ਆਵਾਜ਼ਾਂ ਮਾਰਦੇ ਪਏ ਨੇ? ਉਹ ਮਾਤਾ ਨੂੰ ਵੀ ਸੱਦ ਰਹੇ ਨੇ ਆਪਣੀ ਨੂੰ ਆਵਾਜ਼ ਮਾਰ ਕੇ, ਜਾਓ ਜਾ ਕੇ ਛੇਤੀ ਨਾਲ ਜਾ ਕੇ ਵੇਖੋ।
ਦੋਰਤ ਦਾਸ ਪਹੁੰਚਿਓ ਜੈ ਏਕਲ ਠਾਂਡੇ।
ਦਾਸ ਭੱਜ ਕੇ ਚੁਬਾਰੇ ਤੇ ਚੜ ਕੇ ਗਿਆ ਪੌੜੀਆਂ ਰਾਹੀ, ਤੇ ਚੁਬਾਰੇ ਤੇ ਜਾ ਕੇ ਚੜ ਕੇ ਵੇਖਿਆ ਕਿ ਇਕੱਲਾ ਪੰਡਿਤ ਖੜਾ ਹੈ।
ਹੱਥ ਬਿਖੈ ਦਦ ਲੈ ਰਹੇ ਹੋ ਛੋਰੇ ਕਰ ਗਾਡੇ।
ਉਹਨੇ ਹੱਥ ਵਿਚ ਦਹੀਂ ਫੜੀ ਹੋਈ, ਪਰ ਜਦੋਂ ਉਹ ਦਾਸ ਉੱਤੇ ਨੂੰ ਆਇਆ ਨਾ, ਪਹਿਲਾਂ ਤਾਂ ਉਹਨੇ ਗੁਰੂ ਸਾਹਿਬ ਦੇ ਹੱਥ ਵੀ ਜ਼ੋਰ ਨਾਲ ਫੜੇ ਹੋਏ ਸੀ ਗੁਰੂ ਹਰਗੋਬਿੰਦ ਸਾਹਿਬ ਦੇ, ਜਦੋਂ ਉਹਨੂੰ ਪਤਾ ਲੱਗਾ ਵੀ ਉੱਤੇ ਕੋਈ ਬੰਦਾ ਆਉਂਦਾ, ਉਸੇ ਵੇਲੇ ਉਹਨੇ ਹੱਥ ਛੱਡ ਦਿੱਤੇ। ਪਹਿਲਾਂ ਬੜੇ ਕੱਸ ਕੇ ਫੜੇ ਹੋਏ ਸਨ ਹੱਥ, ਜਦੋਂ ਦਾਸ ਆਇਆ ਤੇ ਉਸ ਵੇਲੇ ਉਹਨੇ ਹੱਥ ਢਿੱਲੇ ਛੱਡ ਦਿੱਤੇ।
ਰੁਦਨ ਰੁਦਨ ਕਰਮ ਬਿਪਰ ਤੁਮ ਗੁਰ ਸੁਣ ਕਰ ਪੁੱਛਾ।
ਉਸ ਵੇਲੇ ਉਹ ਦਾਸ ਆਇਆ ਤੇ ਕਹਿਣ ਲੱਗਾ, ਪੰਡਿਤ ਜੀ ਕੀ ਗੱਲ ਹੈ, ਸ੍ਰੀ ਹਰਗੋਬਿੰਦ ਸਾਹਿਬ ਜੀ ਕਿਉਂ ਰੋ ਰਹੇ ਨੇ? ਸਤਿਗੁਰੂ ਜੀ ਨੇ ਮੈਨੂੰ ਪੁੱਛਣ ਵਾਸਤੇ ਭੇਜਿਆ। ਗੁਰੂ ਸਾਹਿਬ ਦੇ ਰੋਣ ਦੀ ਆਵਾਜ਼ ਸੁਣ ਕੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਮੈਨੂੰ ਉੱਤੇ ਪੁੱਛਣ ਵਾਸਤੇ ਭੇਜਿਆ ਹੈ।
ਕਹਿ ਤੁਸੋ ਮੈਂ ਦਦ ਪਿਆਵ ਤੋ ਬੋਲਤ ਬੜ ਛੁੱਛਾ।
ਕਹਿਣ ਲੱਗਾ ਅੱਗੋਂ ਪੰਡਿਤ, ਕਹਿੰਦਾ ਜੀ ਮੈਂ ਤਾਂ ਦਹੀਂ ਪਿਲਾ ਰਿਹਾ, ਮੈਂ ਕੀ ਕਹਿੰਦਾ ਇਹਨਾਂ ਨੂੰ, ਮੈਂ ਕੋਈ ਮਾੜਾ ਤਾਂ ਨਹੀਂ ਪਿਆ ਕਹਿੰਦਾ ਇਹਨਾਂ ਨੂੰ, ਨਾ ਮੈਂ ਇਹਨਾਂ ਨੂੰ ਤਾੜਿਆ, ਨਾ ਮੈਂ ਇਹਨਾਂ ਨੂੰ ਗੁੱਸੇ ਹੋਇਆ, ਮੈਂ ਤਾਂ ਇਹਨਾਂ ਨੂੰ ਦਹੀਂ ਪਿਲਾ ਰਿਹਾ।
ਮੈਂ ਪੀਵਤ ਇਮ ਜਾਣ ਕੇ ਖਿੜਕੀ ਉਹ ਡਰ ਪਾਇਓ।
ਜਦੋਂ ਇਹਨਾਂ ਨੇ ਦਹੀਂ ਨਹੀਂ ਪੀਤੀ, ਮੈਂ ਬਾਰ ਬਾਰ ਪਿਲਾਉਂਦਾ ਸੀ, ਨਹੀਂ ਤੇ ਪੀ ਰਹੇ, ਤੇ ਮੈਂ ਫਿਰ ਇਹਨਾਂ ਨੂੰ ਥੋੜਾ ਜਿਹਾ ਝਿੜਕਿਆ ਵੀ ਹੈ, ਇਹਨਾਂ ਨੂੰ ਡਰਾਵਾ ਵੀ ਦਿੱਤਾ ਤੇ ਡਰਾਵਾ ਦੇ ਕੇ ਦਹੀਂ ਪਿਆਉਣ ਦਾ ਯਤਨ ਕਰ ਰਿਹਾ।
ਤੂੰ ਵੀ ਪਿਕ ਅਬ ਖਲੋ ਰੋ ਪੁਨ ਮੁਕ ਡਿਗ ਲਿਆਇਓ।
ਕਹਿੰਦੇ ਵੇਖ ਤੂੰ ਵੀ ਸਾਹਮਣੇ ਖਲੋਤਾ ਵੇਖ ਲੈ, ਮੈਂ ਜਦੋਂ ਦਹੀਂ ਇਹਨਾਂ ਦੇ ਮੂੰਹ ਦੇ ਨੇੜੇ ਕਰਦਾ ਤੇ ਉੱਚੀ ਉੱਚੀ ਰੋਣ ਲੱਗ ਪੈਂਦੇ ਨੇ। ਆ ਦਾਸ ਜੀ ਤੁਸੀਂ ਵੀ ਵੇਖ ਲੋ, ਇੱਥੇ ਖਲੋ ਕੇ ਤੁਹਾਡੇ ਸਾਹਮਣੇ ਮੈਂ ਇਹਨਾਂ ਦੇ ਮੂੰਹ ਦੇ ਨੇੜੇ ਦਹੀਂ ਕਰਕੇ ਵਿਖਾਉਂਦਾ ਹਾਂ।
ਹੱਥ ਸਾਥ ਤੇ ਹਟਕ ਕੇ ਟਿਕ ਨਾਕ ਚੜਾਇਓ।
ਇਹ ਕਹਿ ਕੇ ਪੰਡਿਤ ਨੇ ਫਿਰ ਦਹੀਂ ਸਤਿਗੁਰਾਂ ਦੇ ਮੂੰਹ ਦੇ ਨੇੜੇ ਕੀਤੀ ਗੁਰੂ ਹਰਗੋਬਿੰਦ ਸਾਹਿਬ ਦੇ, ਤੇ ਮਹਾਰਾਜ ਜੀ ਨੇ ਫਿਰ ਆਪਣੇ ਹੱਥਾਂ ਨਾਲ ਦਹੀਂ ਦਾ ਕਟੋਰਾ ਪਰੇ ਕਰਕੇ ਨੱਕ ਚੜਾਈ ਔਰ ਸਤਿਗੁਰੂ ਜੀ ਰੋਣ ਲੱਗ ਪਏ।
ਦੇਖ ਦਾਸ ਨਿਜ ਨੈਣ ਤੇ ਗੁਰ ਤੀਰ ਬਤਾਇਓ।
ਜਦੋਂ ਸੇਵਾਦਾਰ ਨੇ ਵੇਖਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦਹੀਂ ਨਹੀਂ ਲੈ ਰਹੇ, ਖਾ ਰਹੇ, ਪੀ ਰਹੇ, ਇਸ ਕਰਕੇ ਖੜਾਵੇ ਨੇ ਕੁਝ ਝਿੜਕਿਆ ਤੇ ਤਾਂ ਉੱਚੀ ਉੱਚੀ ਰੋ ਰਹੇ ਨੇ, ਉਹ ਸਾਰਾ ਕੁਝ ਵੇਖ ਕੇ ਦਾਸ ਫਿਰ ਥੱਲੇ ਆਇਆ। ਥੱਲੇ ਆ ਕੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਕੋਲ ਆ ਕੇ ਉਹਨੇ ਸਾਰਾ ਪ੍ਰਸੰਗ ਦੱਸਿਆ ਹੈ।
ਬੋਲ ਪੱਠਿਓ ਅਭਿਜਾਇਕ ਆਨੋ ਹਮ ਪਾਸੇ।
ਮਹਾਰਾਜ ਜੀ ਨੇ ਫਿਰ ਦਾਸ ਨੂੰ ਭੇਜਿਆ, ਕਹਿੰਦੇ ਜਾ ਗੁਰੂ ਜੀ ਨੂੰ, ਗੁਰੂ ਹਰਗੋਬਿੰਦ ਸਾਹਿਬ ਨੂੰ ਸਾਡੇ ਕੋਲ ਲੈ। ਮਹਾਰਾਜ ਜੀ ਕਹਿੰਦੇ ਵੀ ਉੱਤੇ ਲੈ ਕੇ ਬੈਠਾ ਖੜਾਵਾ, ਏਦਾਂ ਕਰੋ ਵੀ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਥੱਲੇ ਸਾਡੇ ਕੋਲ ਲੈ ਕੇ ਆਓ।
ਕਿਉਂ ਨੈ ਪੀਵ ਦਹੀ ਕੋ ਬੜ ਰੁਦਨ ਪ੍ਰਕਾਸ਼ੇ।
ਅੱਗੇ ਤਾਂ ਉਹ ਦਹੀਂ ਬੜੇ ਸ਼ੌਕ ਨਾਲ ਖਾਂਦੇ ਨੇ, ਅੱਜ ਕਿਉਂ ਨੀ ਪੇ ਖਾਂਦੇ ਦਹੀਂ, ਅੱਜ ਕਿਉਂ ਨੀ ਪੇ ਪੀਂਦੇ ਦਹੀਂ, ਉਹਨਾਂ ਨੂੰ ਮੇਰੇ ਕੋਲ ਲਿਆਓ, ਅੱਜ ਕਿਉਂ ਪੇ ਰੋ ਰਹੇ ਨੇ।
ਦਦ ਸਮੇਤ ਆਨੋ ਦੋਹਨ ਕਿਆ ਕਾਰਨ ਹੋਵਾ।
ਉਹਨਾਂ ਨੂੰ ਲੈ ਆਓ, ਸ੍ਰੀ ਹਰਗੋਬਿੰਦ ਸਾਹਿਬ ਨੂੰ ਵੀ ਲੈ ਆਓ ਤੇ ਪੰਡਿਤ ਨੂੰ ਵੀ, ਖੜਾਵੇ ਨੂੰ ਵੀ ਲੈ ਆਓ, ਵੀ ਉਹ ਵੀ ਨਾਲ ਆ ਜਾਏ ਦਹੀਂ ਲੈ ਕੇ। ਅਸੀਂ ਵੇਖਦੇ ਹਾਂ ਵੀ ਸ੍ਰੀ ਹਰਗੋਬਿੰਦ ਜੀ ਦਹੀਂ ਕਿਉਂ ਨੀ ਪੀ ਰਹੇ।
ਆਪਣੇ ਅਧੂਰ ਖਵਾਏ ਹੈ ਦੇਖੋ ਕਿਮ ਰੋਵੈ।
ਅਸੀਂ ਆਪਣੇ ਸਾਹਮਣੇ ਖਵਾਉਂਦੇ ਹਾਂ ਦਹੀਂ ਸ੍ਰੀ ਹਰਗੋਬਿੰਦ ਜੀ ਨੂੰ ਤੇ ਵੇਖਦੇ ਹਾਂ ਵੀ ਕਿਉਂ ਰੋਂਦੇ ਨੇ। ਜਦੋਂ ਅਸੀਂ ਆਪਣੇ ਸਾਹਮਣੇ ਖਵਾਵਾਂਗੇ ਫਿਰ ਵੇਖਾਂਗੇ ਕਿ ਉਹ ਕਿਉਂ ਰੋ ਰਹੇ ਨੇ।
ਦਾਸ ਗਯੋ ਤਿੰਨ ਪਾਸ ਪੁੰਨ ਆਨੇ ਗੁਰ ਥੀਰਾ।
ਉਹ ਦਾਸ ਭੱਜ ਕੇ ਗਿਆ, ਪੰਡਿਤ ਨੂੰ ਜਾ ਕੇ ਆਖਿਆ, ਪੰਡਿਤ ਜੀ ਏਦਾਂ ਕਰੋ ਵੀ ਦਹੀਂ ਦਾ ਇੱਕ ਕਟੋਰਾ ਵੀ ਲੈ ਲਓ ਤੇ ਸ੍ਰੀ ਹਰਗੋਬਿੰਦ ਸਾਹਿਬ ਨੂੰ ਵੀ ਲੈ ਚੱਲੋ ਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਦੇ ਕੋਲ। ਥੱਲੇ ਮਹਾਰਾਜ ਜੀ ਨੇ ਬੁਲਾਇਆ ਹੈ, ਸਤਿਗੁਰਾਂ ਦੇ ਕੋਲ ਛੇਤੀ ਨਾਲ ਚੱਲੋ।
ਬਿਨਾ ਲਖੇ ਦੁਜ ਮੂਡ ਕੋ ਬਿਨਸਿਓ ਸਭ ਧੀਰਾ।
ਹੁਣ ਪੰਡਿਤ ਦੇ ਮਨ ਚ ਜਿਹੜਾ ਥੋੜਾ ਬਹੁਤ ਧੀਰਜ ਸੀ ਉਹ ਵੀ ਜਾਂਦਾ ਰਿਹਾ ਵੀ ਕਿਤੇ ਹੁਣ ਮੇਰਾ ਪਾਜ ਨਾ ਉਕੜਾ ਦੇ। ਇੱਥੇ ਤਾਂ ਚੋਰੀ ਛੇਪੇ ਦਹੀਂ ਖਿਲਾ ਦੇਣੀ ਸੀ, ਹੁਣ ਗੁਰੂ ਜੀ ਦੇ ਸਾਹਮਣੇ ਦਹੀਂ ਕਿਵੇਂ ਖਵਾਵਾਂਗਾ, ਉੱਥੇ ਪਤਾ ਨੀ ਕੀ ਹੋਵੇਗਾ ਕੀ ਬਣੇਗਾ। ਏਦਾਂ ਕੁਝ ਸਮੇਂ ਵਾਸਤੇ ਤਾਂ ਇਹਦੇ ਮਨ ਦਾ ਧੀਰਜ ਚਲਾ ਗਿਆ।
ਸ੍ਰੀ ਗੁਰ ਅਰ ਗੰਗਾ ਖਰੀ ਨੰਦਨ ਕੋ ਘੇਰਾ।
ਸਤਿਗੁਰਾਂ ਨੂੰ ਲੈ ਕੇ ਥੱਲੇ ਆਇਆ, ਅੱਗੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਵੀ ਬੈਠੇ ਨੇ, ਮਾਤਾ ਗੰਗਾ ਜੀ ਵੀ ਖਲੋਤੇ ਵੇਖ ਰਹੇ ਹਨ।
ਚਲਕਤ ਨੇਤਰ ਵਿਸਾਲ ਯੁਗ ਜਲ ਭਰਿਓ ਕਨੇਰਾ।
ਅੱਗੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਅੱਖਾਂ ਭਰੀਆਂ ਹੋਈਆਂ ਛੇਵੇਂ ਪਾਤਸ਼ਾਹ ਦੀਆਂ, ਬਾਲ ਰੂਪ ਵਿਚ ਮਹਾਰਾਜ ਤੇ ਛੇਵੇਂ ਪਾਤਸ਼ਾਹ ਦੇ ਨੇਤਰ ਅੱਖਾਂ ਭਰੀਆਂ ਹੋਈਆਂ, ਦੋਹਾਂ ਨੇਤਰਾਂ ਵਿਚੋਂ ਜਲ ਭਰਿਆ ਹੋਇਆ ਡਿਗਲ ਰਿਹਾ, ਸਾਰਾ ਮੁੱਖ ਨੇਤਰਾਂ ਦੇ ਜਲ ਨਾਲ ਭਿੱਜਾ ਹੋਇਆ ਹੈ।
ਮੁੱਖ ਮਿਆਕਲ ਕੁਛ ਅਦਰ ਸੋ ਜਦ ਲਾਗ ਰਿਹਾ ਹੈ।
ਸਤਿਗੁਰਾਂ ਦਾ ਚਿਹਰਾ ਬੜਾ ਵਿਆਕੁਲ ਨਜ਼ਰ ਆ ਰਿਹਾ ਹੈ ਔਰ ਥੋੜੀ ਜੀ ਦਹੀਂ ਮਹਾਰਾਜ ਜੀ ਦੇ ਬੁੱਲਾਂ ਨਾਲ ਵੀ ਲੱਗੀ ਹੋਈ ਹੈ। ਨੇੜੇ ਜੋ ਕਰਦਾ ਸੀ ਬਾਰ ਬਾਰ ਕਟੋਰਾ ਦਹੀਂ ਦਾ ਤੇ ਥੋੜੀ ਜੀ ਦਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੁੱਲਾਂ ਨਾਲ ਲੱਗੀ ਹੋਈ ਨਜ਼ਰ ਆਉਂਦੀ ਹੈ।
ਸੁਭ ਕਤਰੋ ਦਤ ਕਦ ਕੀ ਬਹੁ ਕਸ਼ਟ ਲਿਓ ਹੈ।
ਸਤਿਗੁਰੂ ਜੀ ਹਟਕੋਰੇ ਲੈ ਰਹੇ ਨੇ ਕਿਉਂਕਿ ਰੋਂਦਿਆਂ ਨੂੰ ਚਿਰ ਜੋ ਹੋ ਗਿਆ ਸੀ, ਸਾਹ ਫੁੱਲਿਆ ਹੋਇਆ ਜਿਵੇਂ ਬੱਚੇ ਰੋਂਦਿਆਂ ਰੋਂਦਿਆਂ ਬਹੁਤ ਲੰਮੇ ਸਮੇਂ ਤੱਕ ਰੋਣ ਤੇ ਹਟਕੋਰੇ ਭਰਦੇ। ਮਹਾਰਾਜ ਜੀ ਵੀ ਹਟਕੋਰੇ ਭਰ ਰਹੇ ਸੀ ਤੇ ਬੜਾ ਵੱਡਾ ਭਾਰੀ ਜਿਵੇਂ ਕਸ਼ਟ ਹੁੰਦਾ ਹੈ ਉਸ ਕਸ਼ਟ ਨਾਲ ਸ੍ਰੀ ਹਰਗੋਬਿੰਦ ਸਾਹਿਬ ਜੀ ਆਪਣਾ ਕਸ਼ਟ ਪ੍ਰਗਟ ਕਰਕੇ ਵਿਖਾ ਰਹੇ ਨੇ।
ਪਿਤ ਕੀ ਦਿਸ਼ਾ ਬਿਲੋਕ ਤੇ ਅਜ਼ਮਤ ਤੇ ਜਾਨੋ।
ਸ੍ਰੀ ਹਰਗੋਬਿੰਦ ਸਾਹਿਬ ਜੀ ਆਪਣੇ ਪਿਤਾ ਗੁਰੂ ਅਰਜਨ ਸਾਹਿਬ ਜੀ ਵੱਲ ਵੇਖਦੇ ਨੇ, ਉਹਨਾਂ ਵੱਲ ਵੇਖਦੇ ਨੇਤਰ ਭਰੇ ਹੋਏ ਨੇ, ਚਿਹਰਾ ਮਹਾਰਾਜ ਜੀ ਦਾ ਵਿਆਕੁਲ ਹੈ ਔਰ ਗੁਰੂ ਅਰਜਨ ਸਾਹਿਬ ਜੀ ਵੱਲ ਵੇਖ ਕੇ ਸੋਚ ਰਹੇ ਨੇ, ਅੰਦਰੋਂ ਅੰਦਰੋਂ ਅਰਦਾਸ ਕਰ ਰਹੇ ਨੇ, ਮਹਾਰਾਜ ਆਪਣੀ ਅਜ਼ਮਤ ਨਾਲ ਜਾਣੋ ਇਹ ਕੀ ਖੇਡ ਹੈ। ਹੇ ਗੁਰੂ ਅਰਜਨ ਸਾਹਿਬ ਅੰਦਰੋਂ ਅਰਦਾਸ ਕਰ ਰਹੇ, ਗੁਰੂ ਹਰਗੋਬਿੰਦ ਸਾਹਿਬ ਅੰਦਰੋਂ ਸੁਰਤੀ ਨਾਲ ਗੱਲਾਂ ਹੋ ਰਹੀਆਂ ਗੁਰੂ ਅਰਜਨ ਸਾਹਿਬ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਦੀਆਂ ਕਿ ਮਹਾਰਾਜ ਆਪਣੀ ਅਜ਼ਮਤ ਨਾਲ ਜਾਣੋ।
ਦੁਸ਼ਟ ਬਿਪਰ ਬਿਖ ਦੇਸ ਹੈ ਸਮਝਾਵਤ ਮਾਨੋ।
ਮਹਾਰਾਜ ਜੀ ਦੁਸ਼ਟ ਬ੍ਰਾਹਮਣ ਸਾਨੂੰ ਜ਼ਹਿਰ ਦੇਣਾ ਚਾਹੁੰਦਾ, ਬਿਖ ਦੇਣਾ ਚਾਹੁੰਦਾ, ਇਸ ਦਹੀਂ ਦੇ ਵਿਚ ਇਹਨੇ ਜ਼ਹਿਰ ਮਿਲਾਇਆ ਔਰ ਇਹ ਜ਼ਹਿਰ ਮਿਲੀ ਦਹੀਂ ਸਾਨੂੰ ਖਵਾਉਣਾ ਚਾਹੁੰਦਾ। ਅੰਦਰੋਂ ਅੰਦਰੋਂ ਗੁਰੂ ਅਰਜਨ ਸਾਹਿਬ ਜੀ ਨੂੰ ਸ੍ਰੀ ਹਰਗੋਬਿੰਦ ਸਾਹਿਬ ਜੀ ਏਦਾਂ ਬੇਨਤੀ ਕਰਕੇ ਦੱਸ ਰਹੇ ਨੇ।
ਬੱਕਰ ਬਿਖੈ ਮਨ ਗੰਗ ਤੋਂ ਵੱਡ ਕਾਰਨ ਕੁਛ ਕਾਰਨ ਭਾਰੇ।
ਔਰ ਇਧਰ ਮਾਤਾ ਗੰਗਾ ਜੀ ਦੇ ਮਨ ਦੇ ਵਿਚ ਵੀ ਕੁਝ ਸੰਦੇਹ ਹੋ ਰਿਹਾ ਕਿ ਜਾਪਦਾ ਕੋਈ ਵੱਡਾ ਭਾਰੀ ਕਾਰਨ ਹੈ ਜਿਸ ਕਰਕੇ ਸ੍ਰੀ ਹਰਗੋਬਿੰਦ ਜੀ ਰੋ ਰਹੇ ਨੇ।
ਇਸ ਪ੍ਰਕਾਰ ਖੋਟੋ ਰੁਦਨ ਨੈਕੀਨ ਅਗਾਰੇ।
ਅੱਜ ਤੋਂ ਪਹਿਲਾਂ ਕਦੇ ਏਦਾਂ ਨਹੀਂ ਰੋਏ ਗੁਰੂ ਹਰਗੋਬਿੰਦ ਸਾਹਿਬ। ਰੋਂਦੇ ਤਾਂ ਹੈਣ ਪਰ ਅੱਗੇ ਬੜੇ ਲਾਡ ਜੇ ਵਾਲਾ ਰੋਂਦੇ ਨੇ, ਤੇ ਅੱਜ ਜਿਵੇਂ ਰੋਏ ਨੇ ਇਹ ਤਾਂ ਬੜਾ ਹੀ ਖੋਟਾ ਰੋਣਾ ਸੀ, ਬੜਾ ਔਖਾ ਰੋਏ ਨੇ, ਬੜੇ ਦੁਖੀ ਹੋ ਕੇ ਰੋਏ ਨੇ। ਏਦਾਂ ਦਾ ਰੁਦਨ ਅੱਗੇ ਅੱਜ ਤੋਂ ਪਹਿਲਾਂ ਸ੍ਰੀ ਹਰਗੋਬਿੰਦ ਸਾਹਿਬ ਨੇ ਨਹੀਂ ਕੀਤਾ।
ਸ੍ਰੀ ਅਰਜਨ ਸਭ ਜਾਣ ਕੈ ਬੁਝਿਓ ਦਿਜ ਤਾਈ।
ਗੁਰੂ ਅਰਜਨ ਸਾਹਿਬ ਜਾਣੀ ਜਾਣ ਜੋ ਸਭ ਕੁਝ ਜਾਣਦੇ ਹੀ ਨੇ, ਮਹਾਰਾਜ ਸੱਚੇ ਪਾਤਸ਼ਾਹ ਸਭ ਕੁਝ ਜਾਣ ਕੇ ਪੰਡਿਤ ਕੋਲ ਫਿਰ ਅਣਜਾਣ ਬਣੇ ਹੋਏ। ਪੰਡਿਤ ਨੂੰ ਪੁੱਛਦੇ, ਉਸ ਖਿਡਾਵੇ ਨੂੰ ਪੁੱਛਦੇ ਨੇ,
ਕਿਉਂ ਨੈ ਪੀਵਤ ਦਦੀ ਕੋ ਬਾਲਕ ਰੁਦਨਾਏ।
ਮਹਾਰਾਜ ਜੀ ਕਹਿੰਦੇ, ਪੰਡਿਤ ਜੀ ਕੀ ਗੱਲ ਹੈ, ਬਾਲਕ ਸ੍ਰੀ ਹਰਗੋਬਿੰਦ ਜੀ ਦਹੀਂ ਕਿਉਂ ਨੀ ਪੇ ਪੀਂਦੇ, ਅੱਗੇ ਰੋਜ਼ ਪੀਂਦੇ ਨੇ, ਅੱਜ ਕਿਉਂ ਨੀ ਪੇ ਪੀਂਦੇ, ਕਿਉਂ ਰੋ ਰਹੇ ਨੇ।
ਪਿੱਪਲ ਬਨਿਓ ਨਿਤ ਪੀਤ ਜਿਮ ਤਿਮ ਆਜ ਪਿਲਾਮੋ।
ਉਹ ਪੰਡਿਤ ਬੋਲਿਆ, ਕਹਿਣ ਲੱਗਾ ਜੀ ਮੈਂ ਤਾਂ ਰੋਜ਼ ਵਾਂਗੂ ਜਿਵੇਂ ਅੱਗੇ ਰੋਜ਼ ਪਿਉਂਦਾ ਦਹੀਂ ਇਨ੍ਹਾਂ ਨੂੰ, ਓਦਾਂ ਹੀ ਅੱਜ ਪਿਆ ਰਿਹਾ, ਪਰ ਅੱਜ ਇਹ ਨਹੀਂ ਪੀਂਦੇ।
ਕਰਤ ਹਟਾਵਨ ਹੱਥ ਤੇ ਜਦ ਮੁੱਕ ਟਿਗ ਲਿਆਵੋ।
ਮੈਂ ਜਦੋਂ ਦਹੀਂ ਇਨ੍ਹਾਂ ਦੇ ਮੂੰਹ ਦੇ ਨੇੜੇ ਲੈ ਕੇ ਜਾਉਂਦਾ, ਇਹ ਆਪਣੇ ਹੱਥਾਂ ਦੇ ਨਾਲ ਦਹੀਂ ਨੂੰ ਹਟਾ ਕੇ ਪਾਸੇ ਕਰ ਦਿੰਦੇ ਨੇ।
ਮੁੱਖ ਫੇਰ ਨੈ ਸਮੁਖ ਹੈ ਮੈਂ ਕੈਦਰ ਪਾਏ।
ਆਪਣਾ ਮੁੱਖ ਫੇਰ ਲੈਂਦੇ ਨੇ ਔਰ ਮੁੱਖ ਫੇਰ ਕੇ ਮੇਰੇ ਕੋਲੋਂ ਡਰ ਨਹੀਂ, ਮੈਂ ਇਨ੍ਹਾਂ ਨੂੰ ਡਰਾਇਆ, ਮੈਂ ਥੋੜਾ ਜਿਹਾ ਇਨ੍ਹਾਂ ਨੂੰ ਡਰਾਵਾ ਵੀ ਦਿੱਤਾ ਵੀ ਹਊਆ ਆ ਜਾਏਗਾ, ਪਰ ਇਹ ਆਪਣਾ ਮੁੱਖ ਪਰੇ ਨੂੰ ਫੇਰ ਲੈਂਦੇ ਹਨ।
ਰੁਦਨ ਪੁਕਾਰ ਅਚਾਨਕ ਹੈ ਕਿਨ ਨਹੀਂ ਲਖਾਇਓ।
ਫਿਰ ਇਨ੍ਹਾਂ ਨੇ ਅਚਾਨਕ ਰੋਣਾ ਸ਼ੁਰੂ ਕਰ ਦਿੱਤਾ ਤੇ ਉੱਚੀ ਉੱਚੀ ਪੁਕਾਰ ਕਰਨ ਲੱਗ ਪਏ ਰੋ ਕੇ। ਮਹਾਰਾਜ ਜੀ ਇਹ ਸਾਰੀ ਗੱਲ ਹੋਈ ਹੈ, ਹੋਰ ਅਸਲੀ ਗੱਲ ਦਾ ਕਿਸੇ ਨੂੰ ਨਹੀਂ ਪਤਾ।
ਪੰਨਿਓ ਗੁਰੂ ਨੇ ਸੁਣ ਸਕਲ ਅਬ ਨਿਕਟ ਹਮਾਰੇ।
ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਪੰਡਿਤ ਜੀ ਏਦਾਂ ਕਰੋ ਵੀ ਹੁਣ ਸਾਡੇ ਸਾਹਮਣੇ ਸਾਡੇ ਕੋਲ ਲਿਆ ਕੇ
ਦਦੀ ਪਿਲਾਓ ਸਹਿਜ ਸੋ ਹੋਏ ਸਿਸਿਆਂ ਸਾਰੇ।
ਇਹਨਾਂ ਨੂੰ ਦਹੀਂ ਪਿਲਾਓ, ਅਸੀਂ ਵੇਖਦੇ ਹਾਂ ਵੀ ਦਹੀਂ ਕਿਉਂ ਨੀ ਪੀਂਦੇ, ਕਿਵੇਂ ਹੱਥ ਮਾਰ ਕੇ ਪਰੇ ਹਟਾਉਂਦੇ ਨੇ, ਤੁਸੀਂ ਇਨ੍ਹਾਂ ਨੂੰ ਸਾਡੇ ਸਾਹਮਣੇ ਬਿਠਾ ਕੇ ਦਹੀਂ ਪਿਲਾਓ।
ਇਹ ਸ੍ਰੀ ਗੁਰ ਕੇ ਬਾਤ ਸੁਣ ਤਿਜ ਉਰ ਹਰ ਖਾਇਓ।
ਇਹ ਸੁਣ ਕੇ ਪੰਡਿਤ ਦੇ ਮਨ ਚ ਖੁਸ਼ੀ ਹੋਈ, ਪੰਡਿਤ ਬੜਾ ਖੁਸ਼ ਹੋਇਆ, ਖਿਡਾਵਾ ਬੜਾ ਖੁਸ਼ ਹੋਇਆ।
ਦੇਵੋ ਬਿਕ ਇਨ ਦੇਖ ਤੇ ਵਸਰ ਸ਼ੁਭ ਪਾਇਓ।
ਇਹ ਤਾਂ ਬੜਾ ਵਧੀਆ ਮੌਕਾ ਬਣ ਗਿਆ ਵੀ ਹੁਣ ਇਨ੍ਹਾਂ ਦੇ ਸਾਹਮਣੇ ਮੈਂ ਵੇਖ ਦਿਆਂਗਾ, ਇਨ੍ਹਾਂ ਨੂੰ ਪਤਾ ਨੀ ਲੱਗਣਾ, ਇਨ੍ਹਾਂ ਨੂੰ ਖਬਰ ਤੱਕ ਨੀ ਹੋਣੀ, ਇਨ੍ਹਾਂ ਦੇ ਸਾਹਮਣੇ ਹੀ ਮੈਂ ਇਨ੍ਹਾਂ ਦੇ ਬੱਚੇ ਨੂੰ ਪੀਣ ਨੂੰ ਇਹ ਵੇਖ ਦਿਆਂਗਾ, ਜ਼ਹਿਰ ਦੇਵਾਂਗਾ।
ਕਪਟਨ ਮੇਰੋ ਅਬ ਲਖੈ ਸ਼ੁਭ ਕਾਰਜ ਹੋਵਾ।
ਇਹ ਮੇਰੇ ਕਪਟ ਨੂੰ ਨੀ ਜਾਣਨਗੇ, ਮੇਰੇ ਇਸ ਕਪਟ ਦਾ ਇਨ੍ਹਾਂ ਨੂੰ ਪਤਾ ਹੀ ਨੀ ਲੱਗਣ ਲੱਗਾ, ਔਰ ਨਾਲੇ ਮੇਰਾ ਵੀ ਸ਼ੁਭ ਕੰਮ ਹੋ ਜਾਏਗਾ।
ਜਾਣਾਂਗੇ ਮਿੱਟੀ ਸੂਲ ਤੇ ਦਦ ਸਭ ਨੇ ਜੋਆ।
ਹਾਂ ਦਹੀਂ ਤਾਂ ਸਾਰਿਆਂ ਨੇ ਵੇਖ ਹੀ ਲੈਣਾ ਹੈ, ਤੇ ਦਹੀਂ ਇਹ ਮੇਰੇ ਸਾਹਮਣੇ ਪੀਣਗੇ, ਇਨ੍ਹਾਂ ਦੇ ਪੇਟ ਚ ਸੋਲ ਉੱਠੇਗਾ, ਇਨ੍ਹਾਂ ਨੂੰ ਸਾਰਿਆਂ ਨੂੰ ਏਦਾਂ ਹੀ ਲੱਗੇਗਾ ਵੀ ਪੇਟ ਚ ਸੋਲ ਉੱਠਿਆ ਤਾਂ ਮੌਤ ਹੋਈ ਹੈ, ਦਹੀਂ ਵੱਲ ਕਿਸੇ ਦਾ ਖਿਆਲ ਨਹੀਂ ਜਾਵੇਗਾ।
ਤਬ ਧੀਰਜ ਧਰ ਦਦੀ ਕੋ ਮੁੱਕ ਕੇ ਡਿਗ ਢੋਵਾ।
ਉਸ ਵੇਲੇ ਧੀਰਜ ਧਾਰਨ ਕਰਕੇ ਥੋੜਾ ਜਿਹਾ ਖੁਸ਼ ਹੋ ਕੇ ਪੰਡਿਤ ਨੇ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਕੀਤਾ ਕਟੋਰਾ ਦਹੀਂ ਪਿਲਾਉਣ ਲਈ।
ਪੀਵੈ ਗੋ ਅਬ ਮ੍ਰਿਤੂ ਹੋਏ ਡਰ ਉਰ ਤੇ ਖੋਵਾ।
ਹੁਣ ਇਹ ਦਹੀਂ ਪੀ ਲੈਣਗੇ ਤੇ ਦਹੀਂ ਪੀਂਦਿਆਂ ਇਨ੍ਹਾਂ ਦੀ ਮੌਤ ਹੋ ਜਾਏਗੀ। ਏਦਾਂ ਇਹਦੇ ਮਨ ਚ ਹੁਣ ਡਰ ਜਾਂਦਾ ਰਿਹਾ ਪੰਡਿਤ ਦੇ, ਇਹਦੇ ਮਨ ਚੋਂ ਪੈ ਜਾਂਦਾ ਰਿਹਾ ਵੀ ਹੁਣ ਮੈਨੂੰ ਡਰਨ ਦੀ ਕੋਈ ਲੋੜ ਨਹੀਂ, ਕਿਉਂਕਿ ਹੁਣ ਸਾਰਾ ਕੰਮ ਗੁਰੂ ਜੀ ਦੀਆਂ ਅੱਖਾਂ ਦੇ ਸਾਹਮਣੇ ਹੋਣ ਲੱਗਾ।
ਪ੍ਰਿਕਟੀ ਕੁੱਟਲ ਚਢਾਏ ਕਰ ਤ੍ਰਿਗਕੂਰ ਦਿਖਾਏ।
ਜਦੋਂ ਇਹਨੇ ਕਟੋਰਾ ਗੁਰੂ ਹਰਗੋਬਿੰਦ ਸਾਹਿਬ ਦੇ ਮੂੰਹ ਦੇ ਨੇੜੇ ਕੀਤਾ ਨਾ, ਤੇ ਸਤਿਗੁਰੂ ਜੀ ਨੇ ਗੁੱਸੇ ਵਿਚ ਆ ਕੇ ਨੇਤਰਾਂ ਨਾਲ, ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਗੁੱਸੇ ਚ ਆ ਗਏ, ਤੇ ਨੇਤਰਾਂ ਦੇ ਉਪਰਲੇ ਜਿਹੜੇ ਪ੍ਰਭੱਟੇ ਨੇ ਪ੍ਰਕੁੱਟੀ ਹੈ ਉਹਨੂੰ ਟੇਢਾ ਕਰਕੇ ਬੜੀ ਕਰੂਰ ਦ੍ਰਿਸ਼ਟੀ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਦੇ ਵੱਲ ਵੇਖਣ ਲੱਗੇ।
ਅਟਕੇ ਉਹ ਬਾਸਨ ਹੱਥ ਤੇ ਇਸ ਕੁਛ ਉਪਜਾਏ।
ਗੁੱਸੇ ਨਾਲ ਮਹਾਰਾਜ ਜੀ ਨੇ ਆਪਣੇ ਹੱਥ ਨਾਲ ਉਹ ਬਰਤਨ ਜਿਹੜਾ ਦਹੀਂ ਉਹਦਾ کٹورا سی وہ پاسے کیتا بھی میں نہیں کھانا، ادھا اشارہ کیتا غصے نال ہاتھ نال مہاراج سچے پاتشاہ جی نے کٹورا دہی دا وہ پاسے کیتا ہے۔
ہر گوبند جب ایم کری شری ارجن جانی،
جدو گرو ہرگوبند صاحب نے اس طرح کیتا تے تن گرو ارجن دیو صاحب جی مہاراج جی جان گئے،
کپت ددی میں کچھ کریو دج درمت ٹھانی،
مہاراج جی جان گئے کہ پنڈت نے دہی دے وچ کوئی کپٹ برتی نال کچھ ملایا جاپدا، انہیں کچھ کرور برتی پیڑی برتی دھارن کر کے اس پنڈت نے درمت کیتی ہے۔ جڑے گرو ہرگوبند صاحب جی گسے نال ایہدے ول ویکھ کے کٹورے نو دہی نو پرے نو کیتا ہاتھ نال، ضرور کوئی ماڑی مت والے پنڈت نے اس دہی چ ملایا ہے۔
لے کر اپنی گود میں پریا نند بٹھایو،
ست گرو جی نے اس ویلے اپنے پیارے سپتر شری ہرگوبند صاحب جی مہاراج جی نو آپ اپنی گود وچ لے کے پکڑ کے بٹھایا،
جگ پہنچت دے پیار کو مکمدر الایو،
مہاراج جی گرو ہرگوبند صاحب دیا اکھاں پونجھ دے جو جل نال بھریاں ہوئیاں سی، چہرہ پونجھ دے ہتھاں دے نال تے بڑا پیار کر کے اپنے مکھوں میٹھے میٹھے بول بول دے نے،
تیج کر تے دد کر لئی تیامن پن لاگے،
مہاراج جی نے آخیا لیاؤ پنڈت جی دہی اسی پلونے آئے نا، پنڈت کولو دہی دا کٹورا ستگرو جی نے پکڑ لیا تے پکڑ کے مہاراج جی دہی پیون لگے، نیڑے کیتا کٹورا
حرکت دی بھی کیسے ہے کریا مک آگے،
آگے پنڈت بھی ہسدا ہسدا خوشی نال بولیا کہندا ہرگوبند جی لو ہن اپنا منہ نیڑے کرو پتا جی تانو دہی پلاؤندے نے،
جب کٹورا ایک بدن شری گرو نے کینو،
گرو ارجن صاحب جی نے کٹورا دہی دا گرو ہرگوبند صاحب دے مکھ دے نیڑے کیتا،
نیچ بلوچن کر رہے ہٹکیو میں پینو،
مہاراج جی نے اپنی اکھا نیویاں کر لیا سر نیوا کر لیا، پتا جی دے اگے بولے نہیں، نہ تا کٹورا پرے کیتا تے نہ ہی مہاراج جی کچھ بولے تے چپ کر کے سر نیوا کر کے بیٹھے رہے،
میں پینو
تے نہ ہی دہی پیتی ہے،
دکھ دیج رس دکھ دیج بسمے ہوئے عظمت ان مائی،
اس ویلے پنڈت دے من چ ہن سنسا ہویا کہ لگدا اے عظمتی پرخ نے انہاں وچ کرامات ہے، انہاں نوں پتہ لگ گیا جو میں کھوٹا کام کیتا ہے، لگدا سری ہرگوبند صاحب نوں پتہ لگ گیا کراماتی عظمتوان پرخ ہن،
دبی سدوش پچھان کے لاوت مکھ نائی،
دہی وچ زہر ملیا ہویا جان کے اے دہی نو اپنے منہ دے نیڑے نہیں پلاؤندے،
کچھ ہوئے جائے نہ اسی اب من کپٹ اگارا،
پنڈت ڈرن لگا ہن کچھ ایسا کام نہ ہو جائے جیہدے نال میرا کپٹ اگڑ کے ساریاں دے سامنے آ جائے، کتے کوئی ایسا کام نہ ہو جائے ایسا کرم نہ ہو جائے کہ میرا کرم ساریاں دے سامنے اگڑ کے آ جاوے،
ترست پیو پن من بکھے وہ گتی بچارا،
ڈرتا ہویا پنڈت کئی پرکار دیاں گنتیاں گنن لگا من ہی من، کئی پرکار دیاں چکبنیاں سوچن لگا،
الپ جات کوکر ہو تو پستا کہہ جائیں،
ادھر پنڈت سوچن لگا کئی پرکار دیاں گنتیاں نو، ادھر گرو ارجن صاحب جی نے ویکھ لیا بھی ہرگوبند صاحب دہی نہیں پے کھاندے، خالسا جی ایک چھوٹے جے آکار دا کتا ہوندا ہے اونوں پستا جاتی کہندے ہن، پستا جاتی دا ایک چھوٹے جے آکار دا کتا سی،
جس پریانک پر گر پھر کس طرح رائے،
کتے دا سبھا اے سی کہ جیڑے پلنگے تے دھن گرو ارجن صاحب جی مہاراج جی بیٹھتے سن اس پلنگے دے تھلے ہر ویلے رہندا سی، تے جڑا پستے جاتی دا چھوٹے جے آکار دا کتا سی بڑا وفادار سی، تے ستگرو گرو ارجن صاحب جی مہاراج جس پلنگے تے بیٹھتے سن اس پلنگے دے تھلے اے بھی بیٹھدا سی،
وہر چلت کت سنگ ہوئے پگ پنک جی تیرا،
ستگرو جی نے جے کتے پلنگے تو اٹھ کے باہر جانا نا تے جوڑا پا کے انہیں ستگراں دے پیچھے پیچھے نال نال ٹر پینا،
رہت حضور صدی وی جے بھاگ گئی راہ
کتے دے بھی پتہ نہیں کڈے وڈے بھاگ نے کہ ہر ویلے گرو ارجن صاحب دے حضور رہندا مہاراج جی دے سنمکھ رہندا جے ستگرو جی آرام کردے نے رات نوں تاں وی پلنگے دے تھلے دا آسن ہوندا ہے دن سمے بھی پلنگے دے آسن تل جے مہاراج جی اٹھ کے کتے جاندے تے نال نال پچھے پچھے رہندا ہر ویلے مہاراج جی دے حضور رہندا ہے
کریو ہکارن سوان کو پریانک سریا
مہاراج جی نے اپنے پلنگے تھلوں اس کتے نوں آواز ماری تے باہر سد کے اس کتے نوں اپنے کول بلایا
نکشیو پونچی لاوتے دیکھ سمک کرے
وہ کتا باہر نکلیا مہاراج جی دی آواز سن کے تے اکھاں نال ستگراں ول ویکھدا ہے تے اپنی پونچھ ہلاؤندا بڑے پیار نال مالک دا وفادار ہو کے
کس کے باسن گرو نے دد کرتے پائی
مہاراج جی دے پلنگے دے نال ہی اس کتے دا بھانڈا وی پیا ہوندا سی ستگراں نے او دہی جڑی چاندی دے کٹورے چ پائی ہوئی سی او دہی مہاراج جی نے کتے دے اس برتن وچ بھانڈے وچ پا دتی
سوم گتی تس تے ہٹیو مک تنک نہ لائے
جدو کتا کول گیا بھانڈے دے منہ نیڑے کیتا تے سنگدے سار انہیں اپنا منہ پچھے کر لیا او دہی نو منہ نہیں لایا
عظمت گر کے سوان میں جھوٹو نت کہندے
گرو دے کتیاں وچ بھی کرامات نے جڑے گرو کا سیت پرشاد چکدے نے ستگراں دے سواناں وچ کتیاں وچ بھی عظمت کرامات نے جڑے مہاراج جی دا جھوٹا چکدے ہن
جانی اچوی دکھ جانی اچوی نہیں گر کے سمجھا
سمجھ لیا انہیں جان لیا بھی اس دہی چ زہر ملی ہوئی ہے عظمتی سی او کتا بھی او دے اندر بھی گیان ہو چکا سی گرو صاحب دا سیت پرشاد جو روز چکدا جدو لنگر پرشادا چکدے وچوں برکی توڑ کے انو بھی پا دیا کردے سن تو ستگرو سچے پاتشاہ جی دی کلا ادے تے بھی ورتی ہوئی سی انہیں جان لیا کہ ادے وچ بکھ پیا ہویا ہے زہر ملیا ہویا ہے اور ستگرو سچے پاتشاہ جی نو مانو سمجھ آندا ہے
سر ہلائے کھڑکائے کہ اپنی جگ کانا
اپنا سر لاؤندا ہے تے کنا نو کھڑکا کے ہلا کے ستگرو سچے پاتشاہ جی نو دسدا ہے
بک سمیت اے ددی ہے میں کروں نا کھانا
سر ہلا کے کن ہلا کے نا دوویں ستگرو گرو ارجن صاحب جی نو اندروں اندر ہی کہہ رہا ہے غریب نواز اس دہی چ زہر ملیا ہویا میں نہیں یہ دہی کھا سکدا اس دہی وچ بکھ ملی ہوئی ہے زہر ملی ہوئی ہے میں نہیں کھا سکدا
اپ گت میری ہوئے گی کھوٹی مرت پامو
مہاراج جی پھر آتم گھاتی ہوواں گا کیونکہ جے پتا لگ گیا بھی زہر ملی ہے جان بوجھ کے زہر کھاواں گا تے مہاراج جی میں اپ گتی نو پراپت ہوواں گا جڑے بندے آتم گھاتی ہوندے نے او اپ گتی نو پراپت ہوندے نے میں اپ گتی نو پراپت نہیں ہونا چاہندا اس زہر والی دہی کھا کے اس برہمن نے کھوٹا کام کیتا ہے
دوشت دج ادھم کی کس کیسے اس کھاؤں
مہاراج جی اس دج ادھم دی اس برہمن دی بڑی کھوٹی کرت ہے مہاراج ایک دہی کھا کے میں کھوٹی موتے کیوں مراں کیونکہ میں پیڑی موتے مراں گا اور اپ گتی نو پراپت ہوواں گا
کریا کرت کو پرکھ کے گرباک الائے
کریا ویکھ کے پرکھ لیا گرو صاحب نے تے دھن گرو ارجن صاحب جی مہاراج جی بولے تے کتے نو کہن لگے
تو ہمارے نت سنگ ہے ات ات سب چھائی
مہاراج سچے پاتشاہ کہندے پائی اس کتے نو کہندے کہ تو چنتا نہ کر جویں ایتھے ساڈے تھلے پلنگے دے کول تینو جگہ ملی ہے نا اوتھے بھی تو ساڈے نال ہی رہے گا لوک وچ بھی تو ساڈے نال ہے پرلوک وچ بھی تو ساڈے نال ہے تو اپنے من چ چنتا نہ کر
میں بچھڑا شبھ ہوئے گا سندے نہ کیجے
تو نہیں بچھڑن لگا ساڈے تو اوتھے بھی تینو ساڈے چرنا چ تھاں ملے گی تو اوگتی نو پراپت نہیں ہوے گا تو اپنے من چ سندے نہ کر سنسا نہ کر
بیت کپٹ جے دشت ہے تد اب سب پیجے
اے جڑا کپٹ ہے نا پنڈت دا کیتا ہویا پرگٹ ہوے گا ਜੇ ਹੇ ਤੂੰ ਇਸ ਦਹੀਂ ਨੂੰ ਪੀ ਲਵੇਂ।
ਇਸ ਪ੍ਰਕਾਰ ਗੁਰ ਤੇ ਸੁਨਤ ਤਜ ਮ੍ਰਿਤ ਕੋ ਤਰਾਸਾ।
ਗੁਰੂ ਜੀ ਦੇ ਬਚਨ ਸੁਣ ਕੇ ਕੁੱਤੇ ਨੇ ਮੌਤ ਦਾ ਡਰ ਤਿਆਗ ਦਿੱਤਾ, ਉਹਦੇ ਅੰਦਰ ਹੁਣ ਮੌਤ ਦਾ ਭੈ ਦੂਰ ਹੋ ਗਿਆ।
ਬਿਨ ਬਿਲੰਬ ਸਭ ਹੀ ਦਦੀ ਪੀ ਕਰ ਤ੍ਰਿਪਤਾਸਾ।
ਬਿਨਾਂ ਦੇਰੀ ਤੋਂ ਉਸੇ ਵਕਤ ਉਹਨੇ ਸਾਰੀ ਦਹੀਂ ਆਪਣੇ ਬਰਤਨ ਵਿਚੋਂ ਪੀ ਲਈ, ਖਾ ਲਈ।
ਬੈਠ ਗਈ ਗੰਗਾ ਨਿਕਟ ਬਿਜ ਦੁਸ਼ਟ ਬਿਛਾਵਾ।
ਔਰ ਮਾਤਾ ਗੰਗਾ ਜੀ ਵੀ ਲਾ ਕੇ ਬੈਠੇ ਹੋਏ ਨੇ, ਉਹ ਬ੍ਰਾਹਮਣ ਪੰਡਿਤ ਉਹ ਵੀ ਦੁਸ਼ਟ ਲਾ ਕੇ ਬੈਠਾ ਹੋਇਆ।
ਅਪਰਦਾ ਸਿੱਖ ਪਾਸ ਗਨ ਬੈਠੇ ਤਿਸ ਛਾਵਾ।
ਹੋਰ ਵੀ ਦਾਸੀਆਂ ਦਾਸ ਸੇਵਾਦਾਰ ਸਿੱਖ ਮਹਾਰਾਜ ਜੀ ਦੇ ਕੋਲ ਬੈਠੇ ਸਨ।
ਤੀਰਥ ਬਿਸਮਤ ਚਿਤ ਸਮਸਤ ਕਾਰਨ ਕਿਆ ਹੋਵੇ।
ਸਭ ਵੇਖ ਕੇ ਹੈਰਾਨ ਹੋ ਰਹੇ ਨੇ ਵੀ ਕੀ ਕਾਰਨ ਹੈ, ਸਮਝ ਨਹੀਂ ਆ ਰਹੇ। ਕੁੱਤੇ ਨੇ ਬੜੀਆਂ ਤਰਸ ਭਰੀਆਂ ਅੱਖਾਂ ਨਾਲ ਗੁਰੂ ਸਾਹਿਬ ਵੱਲ ਵੇਖਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਬਚਨ ਕੀਤੇ ਨੇ, ਲੋਕ ਪਰਲੋਕ ਚ ਤੂੰ ਸਾਡੇ ਕੋਲ ਰਹੇਗਾ। ਸਭ ਵੇਖ ਕੇ ਹੈਰਾਨ ਹੋ ਰਹੇ ਨੇ।
ਪਿਪਰ ਬਦਨ ਸਭ ਪੀਤ ਪਾ ਸਭ ਧੀਰਜ ਹੋਈ।
ਪੰਡਤ ਦਾ ਮੂੰਹ ਪੀਲਾ ਜਰਦ ਹੋ ਗਿਆ ਵੀ ਮੇਰਾ ਪਾਪ ਉਗੜ ਕੇ ਸਾਹਮਣੇ ਆ ਜਾਣਾ, ਕੁੱਤੇ ਨੇ ਮਰ ਜਾਣਾ ਤੇ ਮੇਰਾ ਪਾਪ ਉਗੜ ਕੇ ਸਾਹਮਣੇ ਆ ਜਾਏਗਾ।
ਤਰਾ ਪ੍ਰਵੇਸ਼ ਹੋ ਜਾਏ ਮੈਂ ਨਬ ਉਡਿਓ ਨਾ ਜਾਈ।
ਧਰਤੀ ਵੇਲ ਨੀ ਦਿੰਦੀ ਜਿਹਦੇ ਚ ਪੰਡਿਤ ਗਰਕ ਹੋ ਜਾਏ, ਆਕਾਸ਼ ਵਿਚ ਇਹਦੇ ਕੋਲ ਉਡਿਆ ਨੀ ਪਿਆ ਜਾਂਦਾ।
ਕਪਟ ਕੁਟਾਈ ਕ੍ਰਿਤੀ ਮਮ ਸਭੂ ਲੱਖ ਪਾਏ।
ਇਸ ਖੋਟੀ ਕਪਟੀ ਕ੍ਰਿਤੀ ਨੂੰ ਹੁਣ ਸਾਰੇ ਜਾਣ ਲੈਣਗੇ, ਸਭ ਨੂੰ ਪਤਾ ਲੱਗ ਜਾਏਗਾ।
ਧਰ ਮੁਖ ਮੋਨ ਬਿਲੋਕ ਤੇ ਬੋਲਤ ਨੈ ਕੋਏ।
ਸਾਰੇ ਚੁੱਪ ਕਰਕੇ ਬੈਠੇ ਵੇਖੀ ਜਾਂਦੇ ਨੇ, ਕੋਈ ਕੁਝ ਨੀ ਪਿਆ ਬੋਲਦਾ।
ਅੰਤਰ ਜਾਮੀ ਧੰਨ ਗੁਰੂ ਔਰ ਸਭ ਸੁਦੋਏ।
ਅੰਤਰਜਾਮੀ ਸਤਿਗੁਰੂ ਧੰਨ ਨੇ ਜਿਨ੍ਹਾਂ ਦੇ ਹਿਰਦੇ ਚ ਸਭ ਗਿਆਨ ਹੈ।
ਕਟੀ ਏਕ ਮੈਂ ਸਵਾਨ ਸੋ ਗਿਰ ਪਰਿਓ ਜੋ ਠੰਡਾ।
ਘੜੀ ਕੁ ਬਾਅਦ ਉਹ ਜਿਹੜਾ ਕੁੱਤਾ ਸੀ ਸਤਿਗੁਰਾਂ ਦੇ ਸਾਹਮਣੇ ਖੜਾ ਜ਼ਮੀਨ ਤੇ ਡਿੱਗ ਪਿਆ। ਦਹੀਂ ਦਾ ਜਦੋਂ ਅਸਰ ਹੋਇਆ ਉਹਦੇ ਤੇ ਖੜਾ ਘੜੀ ਕੁ ਬਾਅਦ ਉਹ ਕੁੱਤਾ ਜ਼ਮੀਨ ਤੇ ਡਿੱਗ ਪਿਆ।
ਤੜਫਤ ਮਾਰਤ ਭਗਨ ਕੋ ਸੰਕਟ ਬਦ ਬਾਧਾ।
ਤੜਫਣ ਲੱਗਾ ਜ਼ਮੀਨ ਤੇ, ਲੱਤਾਂ ਮਾਰਦਾ ਪੈਰ ਮਾਰਦਾ ਜ਼ਮੀਨ ਦੇ ਉੱਤੇ।
ਲਾਂਗਲ ਐਂਠਤ ਬੈਤ ਕਬ ਪੈਚਤ ਕਰ ਜਾਈ।
ਮੂੰਛ ਪਟਕਦਾ ਜ਼ਮੀਨ ਦੇ ਉੱਤੇ, ਕਦੇ ਉੱਠ ਕੇ ਬਹਿੰਦਾ ਕਦੇ ਫੇਰ ਡਿੱਗ ਜਾਂਦਾ, ਕਦੇ ਸੱਜੇ ਕਦੇ ਖੱਬੇ। ਏਦਾਂ ਬੜੀ ਜ਼ਿਆਦਾ ਤੜਫ ਨਾਲ ਕੁੱਤਾ ਤੜਫਣ ਲੱਗਾ।
ਸ਼ਬਦ ਕਰਤ ਕਬ ਆਏ ਕਹਿ ਅੱਗੇ ਲਿਟ ਜਾਈ।
ਕਦੇ ਉੱਚੀ ਜੀ ਆਵਾਜ਼ ਵਿਚ ਚੀਕਦਾ ਹੋਇਆ ਗੁਰੂ ਅਰਜਨ ਸਾਹਿਬ ਦੇ ਅੱਗੇ ਆ ਕੇ ਲੇਟਦਾ, ਮਾਨੋ ਦਵਾਈਆਂ ਦਿੰਦਾ, ਪਾਤਸ਼ਾਹ ਮੇਰੇ ਪ੍ਰਾਣ ਹੁਣ ਕੱਢ ਦੋ, ਏਦਾਂ ਮਾਨੋ ਬੇਨਤੀਆਂ ਕਰਦਾ।
ਲਾਲ ਬਿਲੋਚਨ ਹੋਏ ਗਯੋ ਵਿਆਕੁਲਤਾ ਪਾਏ।
ਅੱਖਾਂ ਕੁੱਤੇ ਦੀਆਂ ਲਾਲ ਸੁਰਖ ਹੋ ਗਈਆਂ, ਬੜਾ ਜ਼ਿਆਦਾ ਵਿਆਕੁਲਤਾ ਨੂੰ ਪ੍ਰਾਪਤ ਹੋਇਆ।
ਇਸ ਪ੍ਰਕਾਰ ਸੰਕਟ ਲਿਓ ਸਭ ਕੇ ਅਗਵਾਏ।
ਸਾਰਿਆਂ ਦੇ ਵੇਖਦਿਆਂ ਕੁੱਤਾ ਬੜਾ ਭਾਰੀ ਸੰਕਟ ਵਿਚ ਪਿਆ ਹੋਇਆ, ਤੜਫਦਾ ਹੈ, ਜਾਨ ਨਿਕਲਦੀ ਹੈ ਉਹਦੀ।
ਕੇਤਕ ਚਿਰ ਮੈਂ ਮਰ ਲਿਓ ਮੁਖ ਦੀਨ ਪਸਾਰੇ।
ਉਹਦਾ ਪਸਰ ਕੇ ਜ਼ਮੀਨ ਤੇ ਸਾਹ ਔਖੇ ਹੋ ਕੇ ਨਿਕਲ ਰਹੇ ਨੇ, ਜ਼ਮੀਨ ਤੇ ਪਸਰ ਗਿਆ ਤੇ ਮੂੰਹ ਖੁੱਲਾ ਹੋਇਆ।
ਦੰਤ ਨਿਕਾ ਤੇ ਵੈਰ ਕੋ ਗਿਰ ਗੁਰੂ ਅਗਾਰੇ।
ਉਹਦੇ ਦੇ ਦੰਦ ਬਾਹਰ ਨੂੰ ਨਿਕਲੇ ਹੋਏ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਅੱਗੇ ਆ ਕੇ ਜਿੱਥੇ ਮਹਾਰਾਜ ਜੀ ਦਾ ਜੋੜਾ ਪਿਆ ਸੀ, ਬਿਲਕੁਲ ਸਤਿਗੁਰਾਂ ਦੇ ਜੋੜੇ ਦੇ ਕੋਲ ਅੱਗੇ ਆ ਕੇ ਡਿੱਗਾ ਹੈ।
ਪਗ ਪੰਕਜ ਸਭ ਆਤਮੋ ਕੂਕਰ ਕੋ ਛੁਵਾਵਾ।
ਕੁੱਤਾ ਅੱਗੇ ਆ ਕੇ ਡਿੱਗਾ ਸਤਿਗੁਰਾਂ ਦੇ ਚਰਣਾ ਵਿਚ, ਮਹਾਰਾਜ ਜੀ ਨੇ ਆਪਣਾ ਪਵਿੱਤਰ ਪਾਵਨ ਚਰਨ ਕੁੱਤੇ ਦੇ ਸਿਰ ਨਾਲ ਛੁਵਾਇਆ, ਕੁੱਤੇ ਦੇ ਸਿਰ ਤੇ ਆਪਣਾ ਪਵਿੱਤਰ ਚਰਨ ਰੱਖਿਆ ਹੈ।
ਗਯੋ ਬੇਕੁੰਠ ਬਿਬਾਨ ਚੱਡ ਉੱਤਮ ਪਦ ਪਾਵਾ।
ਉਸੇ ਵਕਤ ਕੁੱਤੇ ਦਾ ਸਰੀਰ ਸ਼ਾਂਤ ਹੋ ਗਿਆ ਔਰ ਬਿਬਾਨ ਤੇ ਸਵਾਰ ਹੋ ਕੇ ਕੁੱਤਾ ਬੈਕੁੰਠ ਨੂੰ ਗਮਨ ਕਰ ਗਿਆ।
ਸਭ ਦੇਖਤ ਬਿਸਮਾਏ ਗਏ ਕਰ ਹਾਹਾਕਾਰਾ।
ਵੇਖ ਕੇ ਹੈਰਾਨ ਹੋ ਗਏ, ਹਾਹਾਕਾਰ ਮਚ ਗਈ, ਇਹ ਕੀ ਭਾਣਾ ਵਰਤਿਆ ਹੈ।
ਹਰ ਗੋਬਿੰਦ ਉਬਰੇ ਭਲੇ ਜਦ ਸੁਖ ਦੋ ਉਦਾਰਾ।
ਸ੍ਰੀ ਹਰਗੋਬਿੰਦ ਸਾਹਿਬ ਨੇ ਦਹੀਂ ਨਹੀਂ ਖਾਧੀ, ਚੰਗਾ ਹੋਇਆ, ਭਲਾ ਹੋਇਆ, ਸਭ ਲੋਕ ਹੁਣ ਗੱਲਾਂ ਕਰਨ ਲੱਗੇ। ਜਿਵੇਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਉਸ ਪੰਡਿਤ ਨੂੰ ਸਰਾਪ ਦੇ ਰਹੇ ਨੇ, ਜਿਸ ਦੀ ਬਦੌਲਤ ਮਹਾਰਾਜ ਜੀ ਦਾ ਬੜਾ ਪਿਆਰਾ ਕੂਕਰ ਆਪਣੇ ਤੜਫ ਤੜਫ ਕੇ ਪ੍ਰਾਣ ਤਿਆਗ ਗਿਆ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ